ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ। ਧੰਨ ਵਾਹਿਗੁਰੂ ਸਾਹਿਬ ਜੀ, ਮੈਂ ਮਨ ਵੱਡੀ ਆਸ ਹਰੇ, ਕਿਉਂ ਕਰ ਹਰ ਦਰਸ਼ਨ ਪਾਵਾਂ, ਹਉ ਜਾਏ ਪੁੱਛਾਂ ਆਪਣੇ ਸਤਿਗੁਰੇ। ਗੁਰ ਪੁੱਛ ਮਨ ਮੁਗਧ ਸਮਝਾਵਾਂ, ਉਲਾ ਮਨ ਸਮਝੇ ਗੁਰ ਸ਼ਬਦੀ, ਉਲਾ ਮਨ ਸਮਝੇ ਗੁਰ ਸ਼ਬਦੀ, ਹਰ ਹਰ ਸਦਾ ਧਿਆਏ। ਪਰਮ ਸਨਮਾਨ ਯੋਗ ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਜਿਨ੍ਹਾਂ ਦੇ ਪਾਵਨ ਦਰਬਾਰ ਅੰਦਰ ਸਵਾਇਮਾਨ ਹੋ ਕੇ ਸਤਿਗੁਰੂ ਜੀ ਦੀ ਪਾਵਨ ਬਾਣੀ ਦਾ ਕੀਰਤਨ ਸ਼ਬਦ ਗਾਇਨ ਕੀਤੇ ਗਏ ਹਨ, ਸਰਵਣ ਕੀਤਾ ਹੈ। ਆਓ ਸਤਿਗੁਰੂ ਜੀ ਦੀ ਪਾਵਨ ਵਿਚਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਬਾਰਕ ਸਿਧਾਂਤ ਤੋਂ ਕੁਝ ਨਾ ਕੁਝ ਆਪਣੀ ਜ਼ਿੰਦਗੀ ਦੇ ਵਿੱਚ ਚਾਨਣਾ ਕਰਨ ਦੀ ਕੋਸ਼ਿਸ਼ ਕਰੀਏ, ਉਦਮ ਕਰੀਏ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਵਡਹੰਸ ਰਾਗ ਅੰਦਰ ਇੱਕ ਬੰਦ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਸਮਾਜ ਦੇ ਵਿੱਚ ਬੜੇ ਐਸੇ ਲੋਕ ਮਿਲ ਜਾਣਗੇ ਜਿਹੜੇ ਇੱਕ ਦੂਸਰੇ ਨੂੰ ਪੁੱਛ ਕੇ ਕੰਮ ਕਰਦੇ ਨੇ, ਤੇ ਗੱਲ ਵੀ ਵਧੀਆ ਪੁੱਛ ਲੈਣਾ ਚਾਹੀਦਾ। ਜਦੋਂ ਵੀ ਸਿੱਖ ਦੇ ਘਰੇ ਕੋਈ ਕਾਰਜ ਹੁੰਦਾ ਹੈ, ਮਨੁੱਖ ਇੱਕ ਦੂਸਰੇ ਕੋਲੋਂ ਸਲਾਹ ਲੈਂਦਾ, ਉਦੋਂ ਮਨ ਵਿੱਚ ਇੱਕ ਵਿਚਾਰ ਆਉਂਦੀ ਹੈ ਕਿ ਜਿਹੜਾ ਆਹ ਜਿਹੜਾ ਕੰਮ ਆ ਨਾ, ਇਹਦੇ ਬਾਰੇ ਮੈਂ ਕਿਹਨੂੰ ਪੁੱਛਾਂ, ਜਿਹੜਾ ਇਸ ਕੰਮ ਬਾਰੇ ਜਾਣਦਾ ਹੋਵੇ, ਉਹ ਕਿਹੜਾ, ਸਾਰੇ ਰਿਸ਼ਤੇਦਾਰਾਂ ਦੇ ਵਿੱਚੋਂ ਕਿਹੜਾ ਆ ਜਿਹੜਾ ਇਸ ਕਾਰਜ ਬਾਰੇ ਜਾਣਦਾ ਹੋਵੇ, ਜਿਹੜਾ ਮੈਂ ਕੰਮ ਉਹਨੂੰ ਪੁੱਛਣਾ। ਮੰਨ ਲਓ ਕੋਈ ਵਿਆਹ ਦਾ ਪ੍ਰੋਗਰਾਮ ਹੈ, ਕੋਈ ਵੀ ਆ, ਮ੍ਰਿਤਕ ਸੰਸਕਾਰ ਹੈ, ਕੋਈ ਵੀ ਕੰਮ ਪੁੱਛਣਾ ਹੋਵੇ, ਬੰਦਾ ਸੋਚਦਾ ਸਿਆਣਾ ਕੌਣ ਹੈ ਜਿਹਨੂੰ ਪੁੱਛਿਆ ਜਾ ਸਕਦਾ। ਸਲਾਹ ਲੈਣੀ ਮਾੜੀ ਗੱਲ ਨਹੀਂ, ਸਲਾਹ ਲੈਣ ਦੇ ਨਾਲ ਨਾਲ ਬੰਦੇ ਨੂੰ, ਮਨੁੱਖ ਨੂੰ, ਵਿਅਕਤੀ ਨੂੰ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਜਿੱਥੇ ਦੁਨਿਆਵੀ ਸਲਾਹਾਂ ਲਈਆਂ ਜਾ ਰਹੀਆਂ ਉੱਥੇ ਜਿਹੜੇ ਅੰਦਰਲੇ ਫੈਸਲੇ ਕਰਨ ਵਾਲੇ ਨੇ ਉਹ ਸਲਾਹ ਮੈਂ ਕਿੱਥੋਂ ਲੈਣੀ? ਉਹ ਟਾਰਗੇਟ ਮਨੁੱਖ ਦਾ ਕੀ ਹੈ? ਕਿੰਨੇ ਲੋਕ ਆਉਣਗੇ ਨਾ ਬਰਾਤ ਦੇ ਵਿੱਚ, ਬੰਦਾ ਤੇ ਸਲਾਹ ਕਰ ਲੈਂਦਾ ਨਾ, ਪੁੱਛ ਲੈਂਦਾ ਨਾ, ਉਸ ਹਿਸਾਬ ਨਾਲ ਉਹਦਾ ਕਾਰੋਬਾਰ ਉਹਨੇ ਆਪਣਾ ਪ੍ਰਬੰਧ ਕਰਨਾ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਿਰਪਾ ਕੀਤੀ ਵਡਹੰਸ ਰਾਗ ਅੰਦਰ। ਸਾਹਿਬ ਆਖਦੇ ਨੇ ਜਿਹੜੇ ਸ਼ਬਦ ਦੇ ਜਿਹੜੇ ਬੋਲ ਨੇ, ਮੈਂ ਮਨ, ਮੈਂ ਮੇਰੇ ਮਨ ਵਿੱਚ ਵੱਡੀ ਆਸ ਹਰੇ, ਮੇਰੇ ਮਨ ਵਿੱਚ ਇੱਕ ਬੜੀ ਵੱਡੀ ਆਸ ਹੈ, ਇੱਕ ਬੜਾ ਵੱਡਾ ਟਾਰਗੇਟ ਹੈ ਮੇਰੇ ਮਨ ਦੇ ਵਿੱਚ, ਸਾਹਿਬ ਜੀ ਆਖ ਰਹੇ ਨੇ। ਉਹ ਗੱਲ ਕਿਹੜੀ ਹੈ, ਕਿਉਂ ਕਰ, ਕਿਸ ਤਰ੍ਹਾਂ, ਕਿਹੜਾ ਉਦਮ ਕਰਕੇ? ਹਰ ਦਰਸ਼ਨ ਪਾਵਾਂ। ਹੁਣ ਆਹ ਸਲਾਹ ਭਾਗਾਂ ਵਾਲੇ, ਆਹ ਸਲਾਹ ਜੇ ਆਪਾਂ ਲੈਣੀ ਹੋਵੇ, ਕਿਉਂ ਕਰ ਹਰ ਦਰਸ਼ਨ ਪਾਵਾਂ, ਮੈਂ ਗੁਰੂ ਦੇ ਦਰਸ਼ਨ ਕਿਵੇਂ ਪਾਵਾਂ, ਕਿਵੇਂ ਕਰਾਂ, ਇਹ ਸਲਾਹ ਆਪਾਂ ਕਿਹਦੇ ਕੋਲੋਂ ਲੈਣੀ ਹੈ ਜੀ? ਅੱਜ ਜਿਹੜਾ ਸਾਡੇ ਸਮਾਜ ਦਾ ਜਿਹੜਾ ਮਾਹੌਲ ਵਿਗੜਿਆ ਨਾ, ਇਸੇ ਕਰਕੇ ਵਿਗੜਿਆ ਕਿ ਸਲਾਹ ਗੁਰੂ ਕੋਲੋਂ ਨਹੀਂ ਲਈ ਗਈ। ਸਿਮਰਨ ਕਿਵੇਂ ਕਰਨਾ ਜੀ? ਚਲੋ ਫਲਾਨੇ ਬਾਬੇ ਨੂੰ ਪੁੱਛ ਆਉਂਦੇ ਹਾਂ। ਇੱਥੋਂ ਵਿਗੜਿਆ ਸਮਾਜ ਸਾਡਾ। ਅੱਜ ਵਨ ਸਵੰਨੀਆਂ ਮਰਿਆਦਾ, ਵਨ ਸਵੰਨੇ ਸਿਮਰਨ, ਵਨ ਸਵੰਨੇ ਪਾਠ ਕਿੱਥੋਂ ਆਏ ਨੇ? ਜਿਹੜੀ ਜੀਵਨ ਦੀ ਸਲਾਹ ਲੈਣੀ ਸੀ ਨਾ, ਜਿਹੜੀ ਗੁਰੂ ਕੋਲੋਂ ਸਲਾਹ ਲੈਣੀ ਸੀ, ਭਾਗਾਂ ਵਾਲਿਓ, ਜਿਹੜੀ ਗੁਰੂ ਕੋਲੋਂ ਸਲਾਹ ਲੈਣੀ ਸੀ ਉਹ ਬੰਦਿਆਂ ਕੋਲੋਂ ਲੈ ਬੈਠੇ ਅਸੀਂ, ਇੱਥੇ ਆਣ ਕੇ ਅੱਜ ਗਿਰਾਵਟ ਹੈ। ਹਾਂ, ਦੁਨਿਆਵੀ ਸਲਾਹਾਂ ਤੇ ਚੱਲਦੀਆਂ ਰਹਿੰਦੀਆਂ ਘਰ ਦੇ ਪ੍ਰਬੰਧ ਕਰਨ ਵਾਸਤੇ, ਨਾ ਫਲਾਨੇ ਨੂੰ ਪੁੱਛ ਲਓ, ਭਰਾ ਨੂੰ ਪੁੱਛ ਲਓ, ਉਹ ਗੱਲ ਵੱਖਰੀ ਹੈ। ਪਰ ਜਿਹੜੀ ਜ਼ਿੰਦਗੀ ਚਲਾਉਣ ਵਾਸਤੇ, ਜਿਹੜੀ ਜ਼ਿੰਦਗੀ ਚਲਾਉਣ ਵਾਸਤੇ ਸਲਾਹ ਲੈਣੀ ਸੀ, ਇਹ ਲੈਣੀ ਸੀ ਗੁਰੂ ਕੋਲੋਂ। ਤਾਂ ਹੀ ਉਹ ਸਤਿਗੁਰੂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਿੱਖ ਦਾ ਸਿੱਧਾ ਹੀ ਸੰਬੰਧ ਗੁਰੂ ਗ੍ਰੰਥ ਸਾਹਿਬ ਨਾਲ ਬਣਾਇਆ, ਸਿੱਧਾ ਹੀ ਸੰਬੰਧ। ਤੇ ਇੱਥੇ ਬੈਠਣ ਵਾਲਾ ਕਦੇ ਵੀ ਕਲੰਕਿਤ ਨਹੀਂ ਹੋ ਸਕਦਾ, ਕਦੇ ਵੀ ਦਾਗ ਨਹੀਂ ਲੱਗ ਸਕਦਾ। ਹਿਸਾਬ ਲੱਗ, ਧਿਆਨ ਦਿਓ, ਕਿਸੇ ਦੀ ਧੀ ਭੈਣ ਕਿਸੇ ਬਾਬੇ ਦੇ ਕਮਰੇ ਦੇ ਵਿੱਚ ਬੈਠੀ ਹੋਵੇ, ਭਾਵੇਂ ਕਿ ਬੜਾ ਸਿਆਣਾ ਹੋਵੇ, ਸਹੀ ਹੋਵੇ, ਉਹ ਲੋਕ ਪਤਾ ਨਹੀਂ ਜਿੰਨੀਆਂ ਮਰਜ਼ੀ ਗੱਲਾਂ ਬਣਾ ਸਕਦੇ ਨੇ, ਲੋਕਾਂ ਦਾ ਸੁਭਾਅ ਹੈ, ਉਹ ਜੋ ਮਰਜ਼ੀ ਉਹਨੂੰ ਕਹਿ ਸਕਦੇ ਨੇ, ਧੀ ਨੂੰ ਕਿ ਤੂੰ ਉੱਥੇ ਬੈਠੀ ਸੀ ਜੀ, ਕੀ ਕਰਦੀ ਸੀ, ਜੋ ਮਰਜ਼ੀ ਕਹਿ ਸਕਦੇ। ਪਰ ਇੱਕ ਗੱਲ ਯਾਦ ਰੱਖਿਓ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਜਿਹੜਾ ਮਰਜ਼ੀ ਬੈਠਾ ਰਹੇ, ਧੀ ਬੈਠੀ ਰਹੇ, ਪਤਨੀ ਬੈਠੀ ਰਹੇ, ਦੁਨੀਆਂ ਦੀ ਤਾਕਤ ਕਦੇ ਨਹੀਂ ਕਹਿ ਸਕਦੀ ਇਹ ਇੱਥੇ ਬੈਠੀ ਕੀ ਕਰਦੀ ਸੀ ਇਹਦੇ ਕੋਲ, ਕਹਿ ਸਕਦੀ ਜੀ? ਨਹੀਂ ਕਹਿ ਸਕਦੀ। ਵੇਖੋ ਕਿੱਡਾ ਵੱਡਾ ਸਿਧਾਂਤ ਹੈ, ਵੇਖੋ ਕਿੱਡਾ ਵੱਡਾ ਸਿਧਾਂਤ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਕੋਲ ਬੈਠਣ ਵਾਲਾ ਕਦੇ ਵੀ ਉਹਦੇ ਉੱਤੇ ਕੋਈ ਦੂਸ਼ਣ ਨਹੀਂ ਲੱਗ ਸਕਦਾ। ਅਤੇ ਇਹ ਪੁੱਛਣਾ ਕਿੱਥੋਂ ਸੀ? ਇਹ ਪੁੱਛਣਾ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੋਲ, ਗੁਰੂ ਰਾਮਦਾਸ ਜੀ ਮਹਾਰਾਜ। ਸਾਹਿਬ ਆਖਦੇ, ਮੇਰੇ ਮਨ ਵਿੱਚ ਇੱਕ ਆਸ ਹੈ, ਉਹ ਆਸ ਕੀ ਹੈ ਕਿ ਮੈਂ ਗੁਰੂ ਦੇ ਦਰਸ਼ਨ ਕਰਨੇ ਨੇ, ਗੁਰੂ ਦੇ ਦਰਸ਼ਨ। ਗੁਰੂ ਦੇ ਦਰਸ਼ਨ ਕੀ ਹੈ ਜੀ? ਗੁਰੂ ਦੇ ਸਿਧਾਂਤ ਨੂੰ ਚੇਤੇ ਰੱਖਣਾ। ਪਿੰਡਾਂ ਦੇ ਵਿੱਚ ਬਜ਼ੁਰਗ ਮਾਈਆਂ ਕਈ ਵਾਰੀ ਵਿਚਾਰੀਆਂ ਕਰ ਜਾਂਦੀਆਂ, ਉਹ ਗੁਰੂ ਸਾਹਿਬ ਜੀ ਦਾ ਰੁਮਾਲਾ ਚੁੱਕਦੀਆਂ, ਅਤੇ ਉਹ ਗੁਰੂ ਸਾਹਿਬ ਜੀ ਦੇ ਜਿਹੜੇ ਸ਼ਬਦ ਨੇ ਜਾਂ ਜਿਹੜੇ ਪੰਨੇ ਨੇ ਉਹਨਾਂ ਨੂੰ ਵੇਖ ਲੈਂਦੀਆਂ ਅਤੇ ਕਹਿੰਦੀਆਂ ਜੀ ਦਰਸ਼ਨ ਹੋ ਗਏ। ਇਹ ਨਹੀਂ ਦਰਸ਼ਨ, ਗੁਰੂ ਦੇ ਦਰਸ਼ਨ ਇਹ ਗੁਰੂ ਦੇ ਸਿਧਾਂਤ ਨੂੰ ਪੱਲੇ ਬੰਨ੍ਹ ਲੈਣਾ, ਇਹ ਮੰਨ ਲੈਣਾ ਕਿ ਉਹ ਗੁਰੂ ਮੇਰੇ ਨਾਲ ਹੈ, ਗੁਰੂ ਮੇਰੇ ਨਾਲ ਹੈ। ਇਹ ਆ ਗੁਰੂ ਦੇ ਦਰਸ਼ਨ, ਗੁਰੂ ਮੇਰੇ ਨਾਲ ਹੈ। ਦਰਸ਼ਨ ਕਰਨ ਜਾਣਾ ਹੈ, ਜਾਈਦਾ ਤਾਂ ਉੱਥੇ ਹੁੰਦਾ ਜਿਹੜਾ ਕੋਲ ਨਾ ਹੋਵੇ ਆਪਣੇ। ਮਨੁੱਖ ਕਹਿੰਦਾ ਫਲਾਨੇ ਰਿਸ਼ਤੇਦਾਰਾਂ ਦੇ ਕੋਲ ਜਾਣਾ ਹੈ, ਕਿਉਂਕਿ ਕੋਲ ਹੈ ਨਹੀਂ ਉਹ। ਜੇ ਆਪਣੇ ਕੋਲ ਹੋਣ, ਆਪਣੇ ਘਰੇ ਬੈਠੇ ਹੋਣ, ਤੇ ਆਪਾਂ ਕਹਾਂਗੇ ਜੀ ਅਸੀਂ ਫਲਾਨੇ ਰਿਸ਼ਤੇਦਾਰਾਂ ਦੇ ਕੋਲ ਜਾਣਾ। ਅੱਜ ਗੁਰੂ ਨੂੰ ਕਿਹਾ ਜਾ ਰਿਹਾ ਜੀ ਦਰਸ਼ਨ ਕਰਨ ਗਏ ਸੀ ਗੁਰਦੁਆਰੇ, ਇਹਦਾ ਮਤਲਬ ਗੁਰੂ ਕੋਲ ਨਹੀਂ ਹੈਗਾ, ਤਾਂ ਹੀ ਕਹਿਣਾ ਪਿਆ ਨਾ। ਗੁਰੂ ਤੇ ਬਿਲਕੁਲ ਨਾਲ ਹੈ, ਸਿੱਖ ਦੇ ਨਾਲ ਹੈ। ਹਾਂ, ਸਿੱਖ ਗੁਰੂ ਘਰ ਸੰਗਤ ਕਰਨ ਵਾਸਤੇ ਆ ਗਿਆ, ਬਾਣੀ ਪੜ੍ਹਨ ਵਾਸਤੇ ਆਇਆ, ਪਾਠ ਪੜ੍ਹਨ ਵਾਸਤੇ ਆਇਆ, ਬੜਾ ਕੁਝ। ਗੁਰੂ ਰਾਮਦਾਸ ਮਹਾਰਾਜ ਜੀ ਆਖਦੇ ਮੇਰੇ ਮਨ ਵਿੱਚ ਇੱਕ ਬੜੀ ਵੱਡੀ ਆਸ ਹੈ, ਕਿਉਂ ਕਰ ਕਿਸ ਤਰੀਕੇ ਦੇ ਨਾਲ ਹਰ ਦਰਸ਼ਨ ਪਾਵਾਂ, ਕਿਵੇਂ ਮੈਂ ਰੱਬ ਦੇ ਦਰਸ਼ਨ ਕਰ ਲਵਾਂ, ਕਿਵੇਂ ਮੈਂ ਗੁਰੂ ਦੇ ਸਿਧਾਂਤ ਨੂੰ ਸਮਝ ਲਵਾਂ। ਅਗਲੀ ਗੱਲ ਕਹਿੰਦੇ ਹਉਂ ਮੈਂ, ਹਉਂ ਦਾ ਅਰਥ ਹੁੰਦਾ ਮੈਂ। ਹੁਣ ਮੈਂ ਵੀ ਬੜੇ ਪ੍ਰਕਾਰ ਦੀ ਜੇ, ਜਦੋਂ ਕੋਈ ਬੰਦਾ ਮੈਂ ਕਹਿੰਦੇ ਨਾ ਫਲਾਣਾ ਕੰਮ ਮੈਂ ਕੀਤਾ, ਆਪਾਂ ਕਹਿੰਦੇ ਇਹਦੇ ਅੰਦਰ ਹੰਕਾਰ ਹੀ ਬੜਾ, ਇਹਦੇ ਅੰਦਰੋਂ ਮੈਂ ਹੀ ਨਹੀਂ ਜਾਂਦੀ। ਮੈਂ ਦੇ ਵੀ ਕਈ ਰੂਪ ਆ, ਕਿਹੜੀ ਬਿਰਤੀ ਦੇ ਨਾਲ ਬੰਦਾ ਕਹਿ ਰਿਹਾ ਨਾ। ਹੁਣ ਜਿਹਨੇ ਕੀਤਾ ਉਹਨੇ ਕੀਤਾ ਨਾ, ਕੀਰਤਨ ਕਿਹਨੇ ਕੀਤਾ, ਭਾਈ ਸਾਹਿਬ ਕਹਿਣਗੇ ਮੈਂ ਕੀਤਾ ਜੀ, ਜਾਸੀ ਕੀਤਾ, ਕਥਾ ਕਿਹਨੇ ਕੀਤੀ, ਮੈਂ ਕੀਤੀ। ਦੂਸਰੇ ਦਾ ਨਾਂ ਥੋੜ੍ਹਾ ਲਾਇਆ ਜਾ ਸਕਦਾ, ਜਿਹਨੇ ਕੀਤਾ ਉਹ ਕਹੇਗਾ ਨਾ। ਇਹਦੇ ਵਿੱਚ ਹੰਕਾਰ ਕਿੱਥੋਂ ਪੈਦਾ ਹੁੰਦਾ ਜੀ, ਮੈਂ ਕੀਤੀ ਇਹ ਹੋਰ ਕੋਈ ਨਹੀਂ ਕਰ ਸਕਦਾ, ਇਹ ਹੰਕਾਰ ਆ। ਹੁਣ ਫਿਰ ਤਾਂ ਕੰਮ ਹੀ ਬੜਾ ਸੌਖਾ ਨਾ, ਕੰਮ ਹੀ ਬੜਾ। ਇੰਨੇ ਜਾਣੇ ਬੈਠੇ, ਜਾਂ ਆਮ ਕਿਸੇ ਬਾਜ਼ਾਰ ਵਿੱਚ ਕੋਈ ਬੰਦਾ ਚੋਰੀ ਕਰਕੇ, ਇਕੱਲਾ ਚੋਰੀ ਕਰਕੇ ਕਹਿ ਦੇ ਜੀ ਅਸਾਂ ਕੀਤੀ ਹੈ ਜੀ, ਮੰਨ ਲਾਂਗੇ ਜੀ ਆਪਾਂ। ਕੋਈ ਬੰਦਾ ਚੋਰੀ ਕਰਕੇ ਕਹਿ ਦੇ, ਇਕੱਲਾ ਕਰੇ, ਉਹ ਬਾਅਦ ਵਿੱਚ ਇਹੋ ਹੀ ਕਹਿੰਦਾ ਜੀ ਮੈਂ ਕੀਤੀ ਹੈ ਜੀ, ਸਾਰਿਆਂ ਨੂੰ ਪਤਾ ਲੱਗ ਜਾਂਦਾ। ਹਾਂ ਬਈ, ਜੋ ਹੁਣ ਚੋਰੀ ਕਰਨ ਵਾਲਾ ਕਹੇ ਜੀ ਵੀ ਅਸਾਂ ਕੀਤੀ ਹੈ ਜੀ, ਫਿਰ ਕਿਹਨੂੰ ਫੜਾਂਗੇ ਆਪਾਂ। ਇਹ ਹੰਕਾਰ ਨਹੀਂ ਹੈ। ਹਉਂ ਦਾ ਮਤਲਬ ਮੈਂ, ਸਾਹਿਬ ਕਹਿੰਦੇ ਹਉਂ ਜਾਏ ਪੁੱਛਾਂ, ਕਿਹਨੂੰ ਪੁੱਛਣਾ ਜੀ। ਵੇਖੋ ਕਿੰਨੇ ਭੁਲੇਖੇ ਹੋ ਗਏ ਨਾ। ਸੱਸ ਕਹਿੰਦੀ ਹੈ ਕਿ ਮੈਂ ਫਲਾਣੇ ਬਾਬੇ ਨੂੰ ਪੁੱਛ ਕੇ ਆਈ ਹਾਂ, ਇੰਜ ਕਰਿਆ ਕਰੋ ਤੁਹਾਡੇ ਸਾਰੇ ਕਾਰਜ ਸਫਲ ਹੋ ਜਾਣੇ ਆ, ਧਿਆਨ ਰੱਖਿਓ ਜੀ। ਹਉਂ ਜਾਏ ਪੁੱਛਾਂ, ਪੁੱਛਣਾ ਕਿਹਨੂੰ ਹੈ। ਨੌਂ ਦਾ ਬਾਬਾ ਹੋਰ ਹੈ, ਜੋ ਹਾਲਾਤ ਅੱਜ ਬਣ ਰਹੇ ਨੇ ਖਾਸ ਕਰਕੇ ਜ਼ਿਆਦਾ ਕਰਕੇ ਪੰਜਾਬ ਦੇ ਵਿੱਚ, ਸੱਸ ਦਾ ਬਾਬਾ ਕੋਈ ਹੋਰ ਹੈ। ਆਪੋ ਆਪਣੇ ਬਾਬਿਆਂ ਦੀ ਸ਼ਕਤੀ ਤਾਕਤ ਪਰਖਣ ਵਾਸਤੇ ਲੱਗੇ ਹੋਏ ਨੇ ਲੋਕ, ਤਾਂ ਇੰਜ ਹੁੰਦਾ। ਹੁਣ ਗਈ ਬੇਬੇ, ਗਈ ਅਤੇ ਉੱਥੋਂ ਜਲ ਜਲ ਲਿਆ, ਬੋਤਲ ਦੇ ਵਿੱਚ ਪਾਇਆ, ਅਤੇ ਬਾਬਾ ਕੀ ਕਰਦਾ, ਉਹਦਾ ਡੱਕ ਖੋਲ੍ਹ ਕੇ ਨਾ ਇੱਕ ਘੁੱਟ ਮੂੰਹ ਦੇ ਨਾਲ ਪੀ ਕੇ ਜੂਠਾ ਕਰਕੇ ਦਿੰਦਾ। ਇਹੋ ਜਿਹੇ ਸਾਧ ਬੈਠੇ ਨੇ, ਜੂਠਾ ਕਰਕੇ ਦਿੰਦਾ ਜਲ, ਬੜੀਆਂ ਬੋਤਲਾਂ ਉਹਦੇ ਲਾਗੇ ਭਰ ਭਰ ਲੋਕਾਂ ਨੇ ਰੱਖੀਆਂ, ਉਹ ਜੂਠੀਆਂ ਕਰ ਕਰਕੇ ਰੱਖੀ ਜਾਂਦਾ, ਲੋਕ ਲਈ ਜਾਂਦੇ ਘਰ ਆਣ ਕੇ। ਪਤਾ ਕੀ ਕਰਦੀ, ਮੈਂ ਬੇਨਤੀ ਪਤਾ ਕੀ ਕਰ ਰਿਹਾ, ਹਉਂ ਜਾਏ ਪੁੱਛਾਂ ਆਪਣੇ ਸਤਿਗੁਰੇ, ਪੁੱਛਣਾ ਸੀ ਆਪਣੇ ਗੁਰੂ ਨੂੰ ਅਤੇ ਪੁੱਛਿਆ ਜਾ ਕੇ ਕਿਸੇ ਹੋਰ ਨੂੰ। ਇੱਥੋਂ ਘਰ ਦੇ ਮਾਹੌਲ ਵਿਗੜ ਗਏ ਅੱਜ ਸਾਡੇ, ਜਲ ਲੈ ਆਈ, ਅਜੇ ਜਵਾਕ ਸੁੱਤੇ ਹੀ ਹੈ ਤਾਂ ਉਹ ਛੱਟੇ ਮਾਰੀ ਜਾਂਦੀ ਹੈ ਨਾ, ਤਾਂ ਉਹ ਵਿਚਾਰੇ ਭੱਜ ਕੇ ਉੱਠਦੇ, ਜਾਪਦਾ ਮੀਂਹ ਆ ਗਿਆ, ਭੱਜ ਕੇ ਉੱਠਦੇ ਮੀਂਹ ਆ ਗਿਆ ਜਾਪਦਾ, ਉਹ ਬਾਅਦ 'ਚ ਪਤਾ ਲੱਗਦਾ ਇਹ ਬੇਬੇ ਸਾਡੀ, ਇਹ ਤਾਂ ਹਿੱਲ ਗਈ ਜਾਪਦੀ। ਹੁਣ ਕੀ ਕਰਦੀ, ਜਾ ਕੇ ਬਾਹਰ ਬਾਹਰ ਗੇਟ ਲਾ ਕੇ ਟਰੈਕਟਰ ਖਲੋਤਾ, ਧਿਆਨ ਦਿਓ ਜੀ, ਸਮਝਿਓ ਮਾੜਾ ਜਿਹਾ, ਗੇਟ ਲਾ ਕੇ ਟਰੈਕਟਰ ਖਲੋਤਾ ਨਾ, ਉਹਦੇ ਉੱਤੇ ਵੀ ਛੱਟਾ ਦੇ ਦਿੱਤਾ। ਹੁਣ ਟਰੈਕਟਰ ਨੂੰ ਕੀ ਗੱਲ ਹੈ ਜੀ, ਹੁਣ ਟਰੈਕਟਰ ਥੋੜ੍ਹਾ ਵੱਟਾਂ ਵਾਹੁੰਦਾ ਜੀ, ਟਰੈਕਟਰ ਵਾਹੁੰਦਾ ਜੀ ਵੱਟਾਂ, ਦੱਸੋ ਹਿਸਾਬ ਲਾਓ ਮਾੜਾ ਜਿਹਾ, ਸੋਚੋ ਧਿਆਨ ਨਾਲ। ਜਿਹੜੀਆਂ ਆਪਾਂ ਜਦੋਂ ਪੈਲੀ ਵਾਹੁੰਦੇ ਹਾਂ, ਜਿਹੜੀਆਂ ਵੱਟਾਂ ਵਾਹੁੰਦੇ ਨੇ, ਜਿਹੜੀਆਂ ਵੱਟਾਂ ਹੈ ਨਾ, ਫਲਾਂ ਐਂ ਰਗੜ ਕੇ ਨਾਲ ਰੱਖਦੇ ਨੇ, ਪਤਾ ਸਾਨੂੰ ਸਾਰਿਆਂ ਨੂੰ ਹੀ ਆ, ਆਪਾਂ ਉੱਧਰੋਂ ਹੀ ਆਏ ਸਾਰੇ, ਵਾਹੁੰਦੇ ਆ ਨਾ ਕਈ। ਹੁਣ ਉਹਦੇ ਵਿੱਚ ਟਰੈਕਟਰ ਦਾ ਕੋਈ ਕਸੂਰ ਹੈਗਾ ਜੀ, ਛੱਟੇ ਟਰੈਕਟਰ 'ਤੇ ਦਿੱਤੇ ਜਾ ਰਹੇ ਆ, ਉਹ ਤਾਂ ਛਿੱਟੇ 'ਤੇ ਮਾਰਨੇ ਚਾਹੀਦੇ ਸੀ, ਪੁੱਤ 'ਤੇ, ਪੁੱਤ ਤੇਰੀ ਸੁਰਤ ਮਾੜੀ ਹੈ, ਇੱਦਾਂ ਨਹੀਂ ਹੁੰਦਾ ਕੋਈ ਜੀ, ਬਟ ਰਾਹ ਵਾਹ ਆ ਥੋੜ੍ਹਾ ਹੁੰਦਾ ਕੋਈ, ਸੜਕਾਂ ਵਾਹ ਆ, ਥੋੜ੍ਹਾ ਜਿਹਾ ਹਟਮਾ ਰੱਖਿਆ ਕਰ ਪੁੱਤ, ਆਹ ਸਿੱਖਿਆ ਦੇਣੀ ਚਾਹੀਦੀ ਪੁੱਤ, ਫਾਲਾ ਥੋੜ੍ਹਾ ਜਿਹਾ ਨਾ ਵੱਟ ਲਾਗੋਂ ਦੂਰ ਰੱਖਿਆ ਕਰ, ਕੋਈ ਗੱਲ ਨਹੀਂ, ਜੇ ਇੰਨਿਆਂ 'ਚੋਂ ਨਹੀਂ ਰੱਜ ਹੋਇਆ ਤਾਂ ਇੱਥੋਂ ਕੀ ਹੋਣਾ ਆਪਾਂ ਨੂੰ, ਟਰੈਕਟਰ 'ਤੇ ਵੀ ਛੱਟਾ ਦੇ ਦਿੱਤਾ, ਨੁਕਸਾਨ ਨਾ ਹੋਵੇ। ਅਤੇ ਉਹ ਜਿਹੜਾ ਉਹ ਮੱਝ ਡੰਗਰ ਬੱਝੇ ਸੀ, ਪੁੱਛਣਾ ਕਿਹਨੂੰ ਜਾ ਕੇ ਸੀ ਜੀ, ਗੁਰੂ ਨੂੰ। ਹਉਂ ਜਾਏ ਪੁੱਛਾ ਆਪਣੇ ਸਤਿਗੁਰੇ, ਅਤੇ ਪੁੱਛਿਆ ਕਿਹਨਾਂ ਨੂੰ ਜਾ ਰਿਹਾ, ਪਖੰਡੀਆਂ ਨੂੰ। ਅਤੇ ਅਜੇ ਵੀ ਬੰਦਾ ਧਰਮੀ ਅਖਬਾਰ ਆ ਤਾਂ ਅਜੇ ਵੀ ਕਹਿੰਦੇ ਜੀ ਗੁਰੂ ਘਰ ਜਾਂਦੇ ਹਾਂ ਜੀ, ਪੁੱਛ ਕੇ ਵੇਖਿਓ ਕਿਤੇ ਉਹੋ ਜਿਹੀ ਸਾਡਾ ਤਾਂ ਵਾਹ ਪੈਂਦਾ ਰਹਿੰਦਾ, ਪੁੱਛ ਕੇ ਵੇਖਿਓ ਮਾਤਾ ਜੀ ਕਿੱਥੋਂ ਮੰਨਦੇ, ਕਿੱਥੇ ਜਾਂਦੇ ਤੁਸੀਂ, ਕਿ ਗੁਰੂ ਘਰ ਜਾਂਦੇ ਹਾਂ ਜੀ ਅਸੀਂ, ਤਾਂ ਤੁਸੀਂ ਦੱਸੋ ਇਹਦੇ ਵਿੱਚੋਂ ਕੋਈ ਗੁਰੂ ਘਰ ਵਾਲਾ ਲੱਛਣ ਦਿਖਦਾ, ਇਹ ਕੰਮ ਵਿੱਚੋਂ ਕੋਈ ਗੁਰੂ ਘਰ ਜਾਣ ਵਾਲਾ ਲੱਛਣ ਦਿਖਦਾ, ਡੰਗਰਾਂ ਤੇ ਵੀ ਛਿੱਟੇ ਮਾਰਤੇ। ਮੱਝ ਤੇ ਸੋਚਦੀ ਹੋਣੀ ਖਲੋਤੀ ਬੇਬੇ ਵੱਲ ਵੇਖ ਵੇਖ ਕੇ, ਕੀ ਸੋਚਦੀ ਹੋਣੀ ਭਲਾ ਜੀ, ਬੇਬੇ ਮੇਰੇ 'ਚ ਕੋਈ ਕਸੂਰ ਨਹੀਂ, ਮੈਂ ਦੁੱਧ ਭਾਵੇਂ 3 ਲੀਟਰ ਹੀ ਦਿੰਦੀ ਹਾਂ ਪਰ ਮੈਂ ਦਿੰਨੀ ਪਿਓਰ ਆ, ਮਿਲਾਵਟ ਤੂੰ ਕਰਦੀ, ਪਾਣੀ ਤੇ ਤੂੰ ਪਾਉਂਦੀ, ਛਿੱਟੇ ਆਪਣੇ ਤੇ ਮਾਰ, ਛਿੱਟੇ ਤੂੰ ਮੇਰੇ ਤੇ ਮਾਰੀ, ਯਾਨੀ ਮੇਰਾ ਕੀ ਕਸੂਰ ਹੈ ਦੱਸ। ਜੇ ਮੱਝ ਨੂੰ ਕਿਤੇ ਗੱਲ ਕਰਨੀ ਆਉਂਦੀ ਹੋਵੇ ਤਾਂ ਲਾਹਨਤਾਂ ਬਣੀਆਂ ਪਾਵੇ ਨਾ, ਡੇਂਗਰੀ ਤੋਂ ਹੋਏਗੀ ਥੋੜਾ ਬੜਾ। ਆਹ ਮਾਹੌਲ ਹੈ, ਇੱਥੋਂ ਅਸੀਂ ਖੁਸ਼ੀ ਭਾਲਦੇ ਹਾਂ, ਇੱਥੋਂ ਅਸੀਂ ਸਿੱਖੀ ਭਾਲਦੇ ਹਾਂ, ਇਹਨਾਂ ਕੰਮਾਂ 'ਚ ਅਸੀਂ ਸਿਧਾਂਤ ਭਾਲਦੇ ਹਾਂ, ਇਹਨਾਂ ਕੰਮਾਂ 'ਚ ਅਸੀਂ ਕਹਿੰਦੇ ਸਾਡੇ ਬੱਚੇ ਸਾਡੇ ਆਗਿਆਕਾਰੀ ਹੋਣ, ਇੱਦਾਂ ਨਹੀਂ ਗੱਲ ਬਣਨੀ। ਮਿਲਾਵਟ ਬੇਬੇ ਤੂੰ ਕਰਦੀ ਹੈ, ਛਿੱਟੇ ਮੇਰੇ 'ਤੇ ਮਾਰੀ ਜਾਂਦੀ। ਜੇ ਬੇਬੇ ਨੂੰ ਕਹਿ ਦਿਉ ਮਾੜਾ ਜਿਹਾ, ਬੇਬੇ ਤੂੰ ਗਲਤ ਆ, ਨਾ 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 ਨਾ, ਅਸੀਂ ਤੈਨੂੰ ਜੰਮਿਆ ਕਿ ਤੁਸੀਂ ਸਾਨੂੰ ਜੰਮਿਆ, ਇੱਥੇ ਗੱਲ ਮੁੱਕ ਜਾਣੀ ਆਣ ਕੇ ਬਸ। ਅਤੇ ਗੁਰੂ ਰਾਮਦਾਸ ਮਹਾਰਾਜ ਜੀ ਵਡਹੰਸ ਰਾਗ ਅੰਦਰ ਕੀ ਫਰਮਾਉਂਦੇ, ਸਾਹਿਬ ਆਖਦੇ, ਹਉਂ ਜਾਏ ਪੁੱਛਾਂ ਆਪਣੇ ਸਤਿਗੁਰੇ, ਕਹਿੰਦੇ ਮੈਂ ਆਪਣੇ ਗੁਰੂ ਨੂੰ ਪੁੱਛਣਾ, ਹੋਰ ਕਿਸੇ ਨੂੰ ਨਹੀਂ ਪੁੱਛਣਾ। ਭਾਗਾਂ ਵਾਲੇ ਆਪਾਂ ਕਿਹਨੂੰ ਪੁੱਛਣਾ ਜੀ, ਆਪਾਂ ਸਾਰਿਆਂ ਨੇ ਕਿਹਨੂੰ ਪੁੱਛਣਾ ਜੀ, ਗੁਰੂ ਨੂੰ ਪੁੱਛਣਾ, ਗੁਰੂ ਨੂੰ। ਮਹਾਰਾਜ ਜੀ ਆਹ ਕੰਮ ਕਰਨਾ, ਦੱਸੋ ਦੱਸੋ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਡੇ ਹਰੇਕ ਕਾਰਜ ਦਾ, ਹਰੇਕ ਸਵਾਲ ਦਾ ਜਵਾਬ ਦਿੰਦੇ ਨੇ। ਮਹਾਰਾਜ ਜੀ ਕੱਪੜਾ ਕਿਹੋ ਜਿਹੇ ਪਾਇਆ ਕਰੀਏ, ਪੁੱਛੋ ਗੁਰੂ ਗ੍ਰੰਥ ਸਾਹਿਬ ਨੂੰ, ਤੁਸੀਂ ਮੈਨੂੰ ਥੋੜ੍ਹਾ ਪੁੱਛਣਾ, ਘਰ ਵਾਲਿਆਂ ਨੂੰ ਥੋੜ੍ਹਾ ਪੁੱਛਣਾ, ਖਲੋ ਕੇ ਸਾਹਮਣੇ ਦੱਸੋ ਜੀ। ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ, ਮਹਾਰਾਜ ਜੀ ਪਹਿਰਾਵਾ ਕਿਹੋ ਜਿਹਾ ਹੋਵੇ ਸਾਡਾ, ਤੁਸੀਂ ਜਿਹੜੀ ਮਰਜ਼ੀ ਗੱਲ ਦਾ ਜਵਾਬ ਤੋਂ ਲਓ ਤਾਂ ਸਹੀ ਸਤਿਗੁਰੂ ਨੂੰ। ਅਸੀਂ ਕਮਜ਼ੋਰ ਹਾਂ, ਅਸੀਂ ਗੁਰੂ ਨੂੰ ਨਹੀਂ ਪੁੱਛਦੇ, ਗੁਰੂ ਨੇ ਰੋਕ ਲਾ ਦੇਣੀ ਸਾਡੇ 'ਤੇ, ਵੈਸੇ ਮੰਨਣਾ ਤਾਂ ਅਸੀਂ ਹੈ ਨਹੀਂ, ਕਿਤੇ ਪੁੱਛ ਕੇ ਤਾਂ ਵੇਖੋ, ਮੰਨਣਾ ਤਾਂ ਅਸੀਂ ਹੈ ਨਹੀਂ ਪਰ ਪੁੱਛ ਕੇ ਤਾਂ ਵੇਖੋ। ਸਤਿਗੁਰੂ ਮਹਾਰਾਜ ਜੀ ਖਾਣਾ ਕਿਹੋ ਜਿਹਾ ਖਾਇਆ ਕਰੀਏ, ਗੁਰੂ ਸਾਹਿਬ ਜੀ ਕਿਹੜੀ ਗੱਲ ਦਾ ਜਵਾਬ ਨਹੀਂ ਦਿੰਦੇ, ਕਮੀ ਤਾਂ ਸਾਡੇ ਵਿੱਚ ਆ। ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਜਿੱਤ ਪੈਦੇ ਤਨ ਪੀੜੀਏ, ਮਨ ਮੈਂ ਚੱਲੇ ਵਿਕਾਰ, ਗੁਰੂ ਸਾਹਿਬ ਜੀ ਨੇ ਜਵਾਬ ਦੇ ਦਿੱਤਾ। ਕਿੱਡਾ ਪਿਆਰਾ ਜਵਾਬ ਹੈ ਨਾ, ਕਹਿੰਦੇ ਜਿਹੋ ਜਿਹਾ ਮਰਜ਼ੀ ਪਹਿਰਾਵਾ ਪਾ, ਕੋਈ ਚੱਕਰ ਨਹੀਂ, ਪਰ ਇਹੋ ਜਿਹਾ ਨਾ ਭਾਈ ਕਿਸੇ ਦੇ ਮਨ ਵਿੱਚ ਨਾ, ਵੈਸੇ ਅਗਲੇ ਦੀ ਬਿਰਤੀ ਮਾੜੀ ਹੋਊ, ਭਾਵ ਇਹੋ ਜਿਹਾ ਭਾਈ ਜਿਹੜਾ ਤੈਨੂੰ ਤੇਰੇ ਸਮਾਜ ਨੂੰ ਅਤੇ ਤੈਨੂੰ ਵਧੀਆ ਲੱਗੇ, ਤੇਰੇ ਗੁਰੂ ਨੂੰ ਵਧੀਆ ਲੱਗੇ। ਉਹ ਨਾ ਹੁਣ ਮੁਸਲਮਾਨਾਂ ਦਾ ਵੇਖੋ ਕੀ ਹਿਸਾਬ ਕਿਤਾਬ ਆ, ਕਿਉਂਕਿ ਮੈਂ ਲਖਨਊ ਵੀ ਪੜ੍ਹਦਾ ਰਿਹਾ, ਪੁੱਛਿਆ ਉੱਥੇ ਪੜ੍ਹਦੇ ਵੀ ਸੀ ਕਿ ਅੱਜ ਜਿਹੜੀ ਤੁਹਾਡੀ ਔਰਤ ਆ ਇਹਦਾ ਬੁਰਕਾ, ਇਹਦੇ ਚਿਹਰੇ 'ਤੇ ਬੁਰਕਾ ਕਿਉਂ ਪਾਉਂਦੇ ਨੇ? ਸਾਡੇ ਤਾਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਘੁੰਡ ਦੀ ਪ੍ਰਥਾ ਬੰਦ ਕਰ ਦਿੱਤੀ ਸੀ, ਗੁਰੂ ਮਹਾਰਾਜ ਨੇ ਬੰਦ ਕਰ ਦਿੱਤੀ, ਅਸੀਂ ਗੁਰੂ ਮਹਾਰਾਜ ਤੋਂ ਗਾਂਹ ਹੀ ਲੰਘੇ। ਮਹਾਰਾਜ ਜੀ ਕਹਿੰਦੇ ਘੁੰਡ ਨਹੀਂ ਕੱਢਣਾ, ਅਸੀਂ ਮਹਾਰਾਜ ਤੋਂ ਵੀ ਸਿਆਣੇ ਹੋ ਗਏ, ਚੁੰਨੀਆਂ ਹੀ ਲਾਤੀਆਂ ਸਿਰਾਂ ਤੋਂ, ਮਹਾਰਾਜ ਤੋਂ ਸਿਆਣੇ ਹੋ ਗਏ ਅਸੀਂ, ਗੁਰੂ ਸਾਹਿਬ ਦੀ ਇੱਜ਼ਤ ਮਾਨ ਕਰਦੇ ਰਹੇ ਪਰ ਅਸੀਂ ਜ਼ਿਆਦਾ ਸਿਆਣੇ ਹੋ ਗਏ ਕੁਝ। ਕਹਿੰਦੇ ਆਹ ਬੁਰਕਾ ਜਿਹੜਾ ਔਰਤਾਂ ਮੁਸਲਮਾਨ ਧਰਮ ਦੇ ਵਿੱਚ ਬੁਰਕਾ ਪਾਇਆ ਹੁੰਦਾ ਨਾ, ਕਹਿੰਦੇ ਇਹਦਾ ਇੱਕ ਕਾਰਨ ਹੈ ਜੀ ਸਾਡਾ, ਕਹਿੰਦੇ ਇਹਦਾ ਇੱਕ ਕਾਰਨ ਹੈ ਸਾਡਾ। ਕੀ ਕਾਰਨ ਹੈ ਜੀ? ਕਹਿੰਦੇ ਇਹ ਕਾਰਨ ਹੈ ਕਿ ਇਸ ਔਰਤ ਦੇ ਉੱਤੇ ਕਿਸੇ ਮਰਦ ਦੀ ਮਾੜੀ ਨਜ਼ਰ ਨਾ ਪਵੇ। ਮੈਂ ਕਿਹਾ ਬੁਰਕਾ ਮਰਦ ਨੂੰ ਪਵਾਇਆ ਕਰੋ, ਔਰਤ ਨੂੰ ਕਿਉਂ ਪਵਾਇਆ ਫਿਰ? ਮਾੜੀ ਨਜ਼ਰ ਤੇ ਔਰਤ ਬੰਦੇ ਦੀ ਹੈ, ਔਰਤ ਦੀ ਥੋੜ੍ਹਾ ਹੈ। ਮਾੜੀ ਨਜ਼ਰ ਕਿਹਦੀ ਪੈਣੀ ਹੈ ਜੀ? ਔਰਤ ਦੇ ਚਿਹਰੇ ਨੂੰ ਕਿੰਨੇ ਵੇਖਣਾ ਮਾੜੀ ਨਜ਼ਰ ਦੇ ਨਾਲ? ਬੰਦੇ ਨੇ ਤੇ ਬੁਰਕਾ ਕਿਹਨੂੰ ਪਵਾਇਆ? ਔਰਤ ਨੂੰ। ਵੇਖੋ ਕਮਾਲ ਦੀ ਗੱਲ ਨਹੀਂ ਹੈ, ਬੰਦੇ ਨੂੰ ਪਵਾਓ, ਨਾ ਜਿਹਨੇ ਵੇਖਣਾ, ਜਿਹਨੇ ਮਾੜੀ ਨਜ਼ਰ ਦੇ ਨਾਲ ਵੇਖਣਾ ਉਹਨੂੰ ਪਵਾਓ। ਸਤਿਗੁਰੂ ਜੀ ਆਖਦੇ ਹਉਂ ਜਾਏ ਪੁੱਛਾਂ ਆਪਣੇ ਸਤਿਗੁਰੇ, ਗੁਰ ਪੁੱਛ, ਗੁਰੂ ਨੂੰ ਪੁੱਛ ਕੇ ਮਨ ਮੁਗਧ ਸਮਝਾਵਾਂ। ਮਨ ਨੂੰ ਸਮਝਾਉਣਾ ਕਿਹਨੂੰ ਪੁੱਛ ਕੇ ਜੀ? ਗੁਰੂ ਨੂੰ ਪੁੱਛ ਕੇ। ਕਿੰਨਾ ਸੌਖਾ ਗੁਰੂ ਨਾਨਕ ਸਾਹਿਬ ਜੀ ਦਾ ਸਿਧਾਂਤ ਹੈ, ਕਿੰਨੀ ਸੌਖੀ ਸਿੱਖੀ ਹੈ, ਕਿੰਨੀ ਪਿਆਰੀ ਬਾਣੀ ਹੈ। ਦੱਸੋ ਜੀ, ਆਹ ਸ਼ਬਦ ਮੈਂ ਵੈਸੇ ਵੀ ਪੜ੍ਹਦਾ, ਅਰਥ ਕਰਨ ਦੀ ਲੋੜ ਨਹੀਂ, ਕਿੱਡਾ ਸੌਖਾ ਹੈ ਜੀ। ਲੋੜ ਹੈ ਜੀ? ਕੋਈ ਖਾਸ ਲੋੜ ਨਹੀਂ ਇਸ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਸ਼ਬਦ ਦੀ ਵਿਆਖਿਆ ਕਰਨ ਦੀ। ਮਹਾਰਾਜ ਜੀ ਆਪਣੇ ਆਪ ਹੀ ਗੱਲ ਕਲੀਅਰ ਕਰੀ ਜਾਂਦੇ, ਇੰਨੀ ਸੌਖੀ ਹੈ, ਪਰ ਲੋਕਾਂ ਨੂੰ, ਸਾਡੀ ਕੌਮ ਨੂੰ ਸਮਝ ਨਹੀਂ ਆਇਆ ਅਜੇ ਤੱਕ। ਗੁਰੂ ਪਾਤਸ਼ਾਹ ਜੀ ਹਰੇਕ ਗੱਲ ਦਾ ਜਵਾਬ ਦੇ ਰਹੇ ਨੇ ਬਾਣੀ ਦੇ ਵਿੱਚ, ਹੁਣ ਕਿਵੇਂ ਦਿੰਦੇ ਨੇ ਧਿਆਨ ਦਿਓ। ਗੋਇੰਦਵਾਲ ਬੌਲੀ ਸਾਹਿਬ ਜਿਹੜਾ ਗੁਰਦੁਆਰਾ ਨਾ, ਉੱਥੇ ਗੁਰੂ ਅਮਰਦਾਸ ਮਹਾਰਾਜ ਜੀ ਦਾ ਅਸਥਾਨ ਹੈ, ਤੀਸਰੇ ਪਾਤਸ਼ਾਹ ਦਾ। ਤੀਸਰੇ ਪਾਤਸ਼ਾਹ ਦੇ ਨਾਲ ਸਾਖੀ ਇਹ ਜੋੜੀ ਗਈ ਹੈ ਕਿ ਗੁਰੂ ਮਹਾਰਾਜ ਜੀ ਜਦੋਂ ਭਗਤੀ ਕਰਦੇ ਹੁੰਦੇ ਸਨ, ਉਹ ਰਾਤ ਨੂੰ ਆਪਣੇ ਕੇਸ ਇੱਕ ਕਿੱਲੀ ਦੇ ਨਾਲ, ਕਿੱਲੀ ਅੱਜ ਵੀ ਹੈਗੀ ਉੱਥੇ ਗੱਡੀ ਹੈ, ਕਿੱਲੀ ਦੇ ਨਾਲ ਆਪਣੇ ਕੇਸ ਬੰਨ ਕੇ ਨਾ ਗੁਰੂ ਅਮਰਦਾਸ ਜੀ ਭਗਤੀ ਕਰਦੇ ਹੁੰਦੇ ਸੀ। ਉਹ ਕੇਸ ਤਾਂ ਬੰਨਦੇ ਸੀ ਭਗਤੀ ਕਰਦਿਆਂ, ਜੇ ਕਿਤੇ ਧਿਆਨ ਇੱਧਰ ਉੱਧਰ ਜਾਵੇ ਤਾਂ ਉਹ ਕੇਸਾਂ ਨੂੰ ਖਿੱਚ ਪਵੇ, ਫਿਰ ਜਾਗ ਜਿਆ ਕਰਨ। ਭਗਤੀ ਕਰਦਿਆਂ ਜਦੋਂ ਪਤਾ ਨਹੀਂ ਭਗਤੀ ਕੀ ਕਰਦੇ ਸੀ, ਹੈ ਨਾ, ਵਾਹਿਗੁਰੂ ਕਰਦੇ ਜਾਂ ਕੀ ਕਰਦੇ ਸੀ, ਹੈ ਨਾ ਜੀ, ਉਹ ਜਦੋਂ ਵੀ ਨਾਮ ਜਪਦਿਆਂ ਜੋ ਵੀ ਭਗਤੀ ਕਰਦਿਆਂ, ਵੈਸੇ ਸਾਖੀ 'ਚ ਲਿਖਿਆ ਭਗਤੀ ਕਰਦਿਆਂ, ਉਹ ਕੇਸ ਬੰਨ ਲੈਂਦੇ ਸੀ ਕਿੱਲੀ ਦੇ ਨਾਲ ਆਪਣੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਨਾਲ। ਇਹ ਸਾਖੀ ਜੋੜੀ ਹੈ ਅਤੇ ਉਹ ਜਦੋਂ ਕਿਤੇ ਨੀਂਦ ਆਉਂਦੀ ਸੀ ਉਹ ਕੇਸਾਂ 'ਤੇ ਭਾਰ ਪੈਂਦਾ ਸੀ, ਫਿਰ ਗੁਰੂ ਸਾਹਿਬ ਜੀ ਉੱਠ ਪੈਂਦੇ ਸੀ, ਫਿਰ ਸ਼ੁਰੂ ਕਰ ਦਿੰਦੇ ਸੀ ਕੰਮ। ਮੈਂ ਹੈਰਾਨ ਹਾਂ, ਗੁਰੂ ਅਮਰਦਾਸ ਮਹਾਰਾਜ ਜੀ ਦਾ ਸਲੋਕ ਪੜ੍ਹੋ। ਆਪਾਂ ਬੇਨਤੀ ਪਤਾ ਕੀ ਕਰ ਰਹੇ ਹਾਂ, ਗੁਰੂ ਨੂੰ ਪੁੱਛਣ ਦੀ ਗੱਲ ਕਰ ਰਹੇ ਹਾਂ ਆਪਾਂ, ਜੋ ਆਪਣਾ ਵਿਸ਼ਾ ਹੈ ਗੁਰੂ ਨੂੰ ਪੁੱਛਣ ਦਾ, ਅਤੇ ਦੂਸਰਾ ਅੱਜ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਵੀ ਹੈ ਅੱਜ, ਨਾਨਕ ਸਾਹਿਬ ਕੈਲੰਡਰ ਦੇ ਹਿਸਾਬ ਨਾਲ, ਜਿਹੜਾ ਮੂਲ ਨਾਨਕ ਸਾਹਿਬ ਕੈਲੰਡਰ ਹੈ। ਹੁਣ ਭਗਤੀ ਕਰ ਰਹੇ ਨੇ, ਕੇਸ ਕਿੱਲੀ ਦੇ ਨਾਲ ਬੰਨੇ ਹੋਏ ਨੇ, ਅੱਜ ਕੇਸ ਵੀ ਉੱਥੇ ਪਏ ਨੇ, ਕਿੱਲੀ ਵੀ ਹੈਗੀ ਆ। ਹੁਣ ਫੈਸਲਾ ਇਹ ਨਹੀਂ ਆਪਾਂ ਕਿ ਕਿੱਥੇ ਲਿਖਿਆ ਇਹ ਸਾਖੀ ਸੂਰਜ ਪ੍ਰਕਾਸ਼ 'ਚ ਲਿਖੀ ਹੈ ਜਾਂ ਕਿੱਥੇ ਲਿਖੀ ਹੈ, ਆਪਾਂ ਫੈਸਲਾ ਕਰਨਾ ਗੁਰੂ ਨੂੰ ਪੁੱਛ ਕੇ। ਗੁਰੂ ਅਮਰਦਾਸ ਮਹਾਰਾਜ ਜੀ ਦੇ ਨਾਲ ਇਹ ਸਾਖੀ ਜੋੜੀਏ, ਅਤੇ ਗੁਰੂ ਅਮਰਦਾਸ ਮਹਾਰਾਜ ਜੀ ਦਾ ਹੀ ਸਲੋਕ ਹੈ, ਮਨ ਹੱਠ ਕਿਨੇ ਨਾ ਪਾਇਓ ਸਭ ਥੱਕੇ ਕਰਮ ਕਮਾਏ। ਹੋ ਗਿਆ ਨਾ ਫੈਸਲਾ ਜੀ ਗੁਰੂ ਨੂੰ ਪੁੱਛ ਕੇ। ਅਸੀਂ ਕੀ ਲੈਣਾ ਆਮ ਗ੍ਰੰਥਾਂ ਦੇ ਕੋਲ, ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪੁੱਛਣਾ ਸਾਡੇ ਗੁਰੂ ਅਮਰਦਾਸ ਜੀ ਕਿਹੋ ਜਿਹੇ ਨੇ, ਗੁਰੂ ਅਮਰਦਾਸ ਮਹਾਰਾਜ ਜੀ ਕਿਹੋ ਜਿਹੇ ਨੇ, ਆਨੰਦ ਸਾਹਿਬ ਜੀ ਦੀ ਬਾਣੀ ਦੱਸਦੀ, ਉਹਨਾਂ ਦੀ ਬਾਣੀ ਦੱਸਦੀ ਸਾਰੀ। ਹੁਣ ਤੁਸੀਂ ਹਿਸਾਬ ਲਾਓ ਜੀ, ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਮਨ ਦੇ ਹੱਠ ਦੇ ਨਾਲ ਨਹੀਂ ਮਿਲਦਾ, ਉਹ ਹੱਠ ਕੀਤਿਆਂ ਨਹੀਂ ਮਿਲਦਾ। ਸਾਹਿਬ ਕਹਿੰਦੇ ਹੱਠ ਕਰ ਕਰਕੇ ਬੜੇ ਲੋਕ ਜਿਹੜੇ ਥੱਕ ਕੇ ਵਿਚਾਰੇ, ਸਮਾਧੀਆਂ ਲਾ ਲਾ ਕੇ ਬੜੇ ਥੱਕ ਕੇ, ਉਹਨਾਂ ਨੇ ਕੌਮ ਦਾ ਕੁਝ ਵੀ ਨਹੀਂ ਸਵਾਰਿਆ। ਜੇ ਹੱਠ ਕਰਨ ਦੇ ਨਾਲ ਹੀ ਮਿਲਦਾ ਤੇ ਜੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਬਹਿ ਜਾਂਦੇ ਚੁੱਪ ਕਰਕੇ, ਨਾ ਅੱਜ ਉਹ ਇਤਿਹਾਸ ਨਹੀਂ ਸੀ ਹੋਣਾ ਜਿਹੜਾ ਗੁਰੂ ਨਾਨਕ ਸਾਹਿਬ ਜੀ ਦਾ ਆਪਾਂ ਪੜ੍ਹਦੇ ਹਾਂ, ਉਹ ਨਹੀਂ ਸੀ ਹੋਣਾ। ਗੁਰੂ ਅਮਰਦਾਸ ਮਹਾਰਾਜ ਜੀ ਆਖਦੇ ਮਨ ਹੱਠ ਕਿੰਨੇ ਨਾ ਪਾਇਓ ਸਭ ਥੱਕੇ ਕਰਮ ਕਮਾਏ, ਤੇ ਗੁਰੂ ਸਾਹਿਬ ਦੇ ਨਾਲ ਹੀ ਸਾਖੀ ਜੋੜਦੀ ਕਿ ਹੱਠ ਕਰਕੇ ਕੇਸ ਬੰਨ ਕੇ ਭਗਤੀ ਕਰਦੇ ਹੁੰਦੇ ਸੀ। ਹੋ ਗਿਆ ਨਾ ਨਿਤਾਰਾ ਬਾਣੀ ਦੇ ਨਾਲ, ਤੇ ਇਹ ਸਲੋਕ ਵੀ ਗੁਰੂ ਅਮਰਦਾਸ ਜੀ ਦਾ ਹੀ ਹੋ। ਕਈ ਵਾਰੀ ਹੁੰਦਾ ਨਾ ਗੁਰੂ ਰਾਮਦਾਸ ਜੀ ਦਾ ਸਲੋਕ ਪੜ੍ਹਦੇ, ਇਹ ਸਲੋਕ ਵੀ ਗੁਰੂ ਅਮਰਦਾਸ ਮਹਾਰਾਜ ਜੀ ਦਾ, ਉਹ ਆਪ ਕਹਿ ਰਹੇ ਨੇ ਹੱਠ ਨਹੀਂ ਕਰਨਾ ਸਿੱਖ ਨੇ। ਕਈ ਵਾਰੀ ਅਸੀਂ ਜਪਜੀ ਸਾਹਿਬ ਪੜ੍ਹਦੇ ਹਾਂ ਵੀ ਹੱਠ ਕਰ ਜਾਂਦੇ ਹਾਂ ਨਾ, ਪੜ੍ਹਦਾ ਬੰਦਾ ਅੱਖਾਂ ਬੰਦ ਹੋਈ ਜਾਂਦੀਆਂ, ਫਿਰ ਖੋਲ੍ਹ ਕੇ ਫਿਰ ਵੇਹਦਾ, ਫਿਰ ਉਹ ਲੈਣ ਫਿਰ ਉੱਥੋਂ ਹੀ ਸ਼ੁਰੂ ਕਰਦਾ ਜਿੱਥੋਂ ਗਾਂਹ ਲੰਘ ਜਾਂਦਾ ਸੀ, ਫਿਰ ਉੱਥੇ ਹੀ ਆ ਜਾਂਦਾ, ਅੱਧਾ ਘੰਟਾ ਲੱਗ ਜਾਂਦਾ, ਤਿੰਨਾਂ ਚਾਵਾਂ ਪੌੜੀਆਂ 'ਤੇ ਖਲੋਤਾ ਰਹਿੰਦਾ ਕਿਉਂਕਿ ਨੀਂਦ ਆ ਜਾਂਦੀ, ਫਿਰ ਉੱਠਦਾ, ਫਿਰ ਉੱਥੋਂ ਹੀ ਸ਼ੁਰੂ ਹੁੰਦਾ। ਇਹ ਵੀ ਇੱਕ ਮਨ ਹੱਠ ਹੈ। ਸਾਡੇ ਮਨ 'ਚ ਪਤਾ ਕੀ ਖਿਆਲ ਹੁੰਦਾ, ਪੂਰਾ ਕਰਕੇ ਹੀ ਉੱਠਣਾ, ਪੂਰਾ ਤਾਂ ਹੋ ਹੀ ਨਹੀਂ ਰਿਹਾ ਤੇਰੇ ਕੋਲ, ਇੱਦਾਂ ਥੋੜ੍ਹਾ ਪੂਰਾ ਹੋਣਾ ਜਿੱਦਾਂ ਤੂੰ ਕਰਨ ਨੂੰ ਫਿਰਦਾ, ਪੂਰਾ ਹੋਣਾ ਤੇਰੇ ਜੀਵਨ 'ਚ ਆਣ ਕੇ। ਜਿੱਦਣ ਬਾਣੀ ਦਾ ਅੱਖਰ ਜੀਵਨ 'ਚ ਆ ਗਿਆ ਨਾ, ਫਿਰ ਅਸੀਂ ਗਾਂਹ ਕੰਮ ਕਰਨੇ ਸ਼ੁਰੂ ਕਰ ਦਿੱਤੇ, ਜੋ ਬਾਣੀ ਨੇ ਆਖਿਆ ਉਹ ਕਰਨਾ ਸ਼ੁਰੂ ਕਰ ਦਿੱਤਾ ਗਾਂਹ, ਜੋ ਸੁਣਿਆ ਨਾ, ਜੋ ਸਮਝਿਆ ਗੁਰਮਤਿ ਦੇ ਕੋਲੋਂ, ਉਹ ਸਮਾਜ ਵਿੱਚ ਗਾਂਹ ਲਾਗੂ ਕਰਨਾ ਲਾਗੂ। ਗੁਰੂ ਨਾਨਕ ਪਾਤਸ਼ਾਹ ਜੀ ਅਜੇ ਸ੍ਰੀ ਲੰਕਾ ਗਏ ਨਹੀਂ, ਗੁਰੂ ਸਾਹਿਬ ਜੀ ਦੀਆਂ ਗੱਲਾਂ ਪਹਿਲਾਂ ਹੀ ਉੱਥੇ ਹੋ ਰਹੀਆਂ, ਕਿਉਂਕਿ ਮਨਸੁੱਖ ਵਰਗਿਆਂ ਨੇ ਪਹਿਲਾਂ ਹੀ ਗੱਲ ਕਰ ਦਿੱਤੀ ਜਾ ਕੇ, ਜੋ ਸੁਣ ਕੇ ਗਏ ਨਾ, ਉਹ ਪਹਿਲਾਂ ਜਾ ਕੇ ਦੁਹਾਈਆਂ ਪਾ ਦਿੱਤੀਆਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ, ਗੁਰੂ ਨਾਨਕ ਸਾਹਿਬ ਜੀ। ਅੱਜ ਅਸੀਂ ਵੀ ਜੋ ਸੁਣਨਾ ਗੁਰੂ ਕੋਲੋਂ, ਇਹ ਆਪਣੇ ਬੱਚਿਆਂ ਵਿੱਚ, ਸਮਾਜ ਵਿੱਚ, ਸੰਗਤ ਵਿੱਚ ਦੱਸਣਾ, ਅਸੀਂ ਗਾਂਹ ਦੀ ਗਾਂਹ ਘਰ ਵਿੱਚ ਬੈਠਿਆਂ ਵੀ ਦੱਸਣਾ, ਜਿਹੜਾ ਜੀ ਇੱਥੇ ਨਹੀਂ ਆਇਆ ਸਾਡੇ ਘਰ ਦਾ, ਅਸੀਂ ਉਹਨਾਂ ਨਾਲ ਵੀ ਗੱਲ ਕਰਨਾ ਕਿ ਆਹ ਗੁਰੂ ਅਮਰਦਾਸ ਜੀ ਦਾ ਸ਼ਬਦ ਇੱਦਾਂ ਆਖਦਾ, ਆਹ ਇਤਿਹਾਸ ਇੱਦਾਂ ਨਹੀਂ ਇੱਦਾਂ, ਉਹਨਾਂ ਨੂੰ ਵੀ ਪਤਾ ਲੱਗ ਸਕੇ। ਅਤੇ ਸਭ ਤੋਂ ਵੱਡਾ ਫੈਸਲਾ ਸਤਿਗੁਰੂ ਆਖਦੇ ਗੁਰੂ ਨੂੰ ਪੁੱਛ ਕੇ ਕੰਮ ਕਰਨੇ ਨੇ ਸਾਰੇ, ਗੁਰੂ ਨੂੰ ਪੁੱਛ ਕੇ। ਹੁਣ ਧਿਆਨ ਦਿਓ ਜੀ, ਸਤਸੰਗਤ ਜੀ, ਗੁਰੂ ਨੂੰ ਪੁੱਛ ਕੇ ਸਾਰੇ ਕੰਮ ਕਰਨੇ ਚਾਹੀਦੇ ਆ ਜੀ। ਬੋਲੋ ਜੀ ਮਾੜਾ ਜਿਹਾ, ਉੱਚੀ ਬੋਲੋ ਮਾੜਾ ਜਿਹਾ, ਠੀਕ ਹੈ ਜੀ। ਹੁਣੇ ਨਹੀਂ, ਵੇਖ ਲਿਓ ਮੁੜ ਕੇ, ਹੁਣੇ ਨਹੀਂ, ਕਰਨੇ ਤਾਂ ਚਾਹੀਦੇ, ਮੈਨੂੰ ਵੀ ਪਤਾ, ਪਰ ਹੁਣੇ ਬੜੇ ਮੁਸ਼ਕਲ ਜੇ। ਗੁਰੂ ਨੂੰ ਪੁੱਛ ਕੇ ਜਿਹੜੇ ਆਨੰਦ ਕਾਰਜ ਸਾਡੇ ਅੱਜ ਹੋ ਰਹੇ ਪੈਲਸਾਂ ਵਿੱਚ ਜੋ ਅਸੀਂ ਅੱਜ ਕਰ ਰਹੇ ਹਾਂ ਜਾਂ ਅਸੀਂ ਨਹੀਂ ਕਰਦੇ, ਜਿਹੜੇ ਵੀ ਸਾਡੇ ਸਿੱਖ ਭਰਾ ਕਰਦੇ ਨੇ, ਗੁਰੂ ਨੂੰ ਪੁੱਛ ਕੇ ਸਾਰਾ ਕੁਝ ਹੋ ਜੂ ਜੀ? ਨਹੀਂ ਹੋਣਾ, ਬੜਾ ਔਖਾ ਜਿਹਾ, ਗੁਰੂ ਨੂੰ ਪੁੱਛ ਕੇ ਨਹੀਂ ਹੋਣਾ, ਉਦਾਂ ਹੋ ਜਾਂਦਾ ਉਦਾਂ ਹੀ ਪੁੱਛੋ ਤੋਂ ਬਿਨਾਂ ਹੀ। ਠੀਕ ਆ, ਜਿਹੜਾ ਅਸੀਂ ਆਨੰਦ ਕਾਰਜ ਕਰਦੇ ਨਾ, ਜਿਹੜੀ ਅਸੀਂ ਲਾਵਾਂ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਗੁਰੂ ਨੂੰ ਪੁੱਛ ਕੇ, ਤੇ ਉਹ ਵੀ ਨਹੀਂ ਸਾਡੀਆਂ ਪ੍ਰਵਾਨ, ਜਿਹੜੀਆਂ ਅਸੀਂ ਕਰਕੇ ਤਾਂ ਚਲੇ ਜਾਂਦੇ ਹਾਂ ਜੀ, ਹੋ ਗਿਆ ਜੀ ਵਿਆਹ ਹੋ ਗਿਆ ਜੀ, ਆਨੰਦ ਕਾਰਜ ਹੋ ਗਿਆ, ਗੁਰੂ ਨੂੰ ਪੁੱਛੋ? ਮਹਾਰਾਜ ਜੀ ਕਹਿਣਗੇ ਨਹੀਂ, ਬਾਣੀ ਦਾ ਤਾਂ ਅੱਖਰ ਵੀ ਜੀਵਨ ਸਮਝ ਆਈ ਜੋ ਕਿਹਾ ਗੁਰੂ ਰਾਮਦਾਸ ਮਹਾਰਾਜ ਜੀ, ਜੋ ਗੁਰੂ ਰਾਮਦਾਸ ਮਹਾਰਾਜ ਜੀ ਨੇ ਆਖਿਆ ਉਹ ਸਮਝ ਆਈ ਹੈ? ਸਾਹਿਬ ਜੀ ਕੀ ਆਖ ਰਹੇ ਨੇ, ਕੀ ਸਮਝਾ ਰਹੇ ਨੇ ਇਹਦੇ ਵਿੱਚ? ਨਾ ਕਾਹਲੀ ਹੈ ਨਾ, ਕਾਹਲੀ, ਕਾਹਲੀ ਦੇ ਵਿੱਚ ਬਹੁਤੇ ਕੰਮ ਸਹੀ ਨਹੀਂ ਹੁੰਦੇ ਕਦੇ ਵੀ। ਜਿਹੜੀ ਕੌਮ ਹੁਣ ਸਾਡੀ ਕੌਮ ਨੂੰ ਬੜੀ ਕਾਹਲੀ ਪਈ ਹੋਈ ਹੈ, ਆਨੰਦ ਕਾਰਜ ਵਾਲੇ ਦਿਨ ਵੀ ਬੜੀ ਕਾਹਲੀ ਹੁੰਦੀ ਹੈ, ਹੁਣ ਕਾਹਲੀ ਕਿੰਨੀ ਕੁ, 2-3 ਸਾਲ ਦੀ ਕਾਹਲੀ ਰਹਿ ਗਈ ਨਾ, ਲੜਾਈ ਝਗੜਾ ਘਰਾਂ ਦੇ ਮਾਹੌਲ ਵੇਖੋ ਕਿਹੋ ਜਿਹੇ ਬਣ ਗਿਆ ਜੀ, ਕਾਹਲੀ ਦੇ ਵਿੱਚੋਂ ਸਾਰਾ ਕੁਝ ਹੈ ਨਾ। ਕਾਹਲੀ ਹੁੰਦੀ ਵੀ ਗੁਰੂ ਘਰ ਹੀ ਹੈ, ਹੋਰ ਕਿਤੇ ਨਹੀਂ ਹੁੰਦੀ। ਹੁਣ 11 ਵਜੇ ਬਰਾਤ ਆਈ ਹੈ ਨਾ, 11 ਵਜੇ ਪਹਿਲੀ ਗੱਲ ਤਾਂ 2 ਦਾ ਹੀ ਕਾਰਜ, ਜਿਹੜਾ ਸ੍ਰੀ ਰਾਗ ਸ਼ਬਦ ਜਿਹੜਾ ਨਾ 12 ਵਜੇ ਤੋਂ ਪਹਿਲਾਂ ਗਾਉਣ ਦਾ ਟਾਈਮ ਹੈ, 4 ਵਜੇ ਆਨੰਦ ਕਾਰਜ ਹੁੰਦੇ ਸੀ ਪਹਿਲਾਂ, 12 ਵਜੇ ਤੋਂ ਪਹਿਲਾਂ ਗਾਉਣ ਦਾ, ਅਸਲ 'ਚ 9 ਵਜੇ, 9 ਵਜੇ ਤੋਂ ਪਹਿਲਾਂ ਸ੍ਰੀ ਰਾਗ ਗਾਇਆ ਜਾ ਸਕਦਾ 9 ਵਜੇ ਤੋਂ ਪਹਿਲਾਂ ਸਵੇਰ ਦੇ, ਇਹ ਇਹਨਾਂ ਦਾ ਕਿਸਮ ਹੈ ਰਾਗਾਂ ਦੀ। ਸ੍ਰੀ ਰਾਗ ਸੂਹੀ ਰਾਗ ਦੇ ਵਿੱਚ ਸਤਿਗੁਰੂ ਜੀ ਨੇ ਸਾਰਾ ਕੁਛ ਸਾਨੂੰ ਦੱਸਿਆ। ਹੁਣ ਸੂਹੀ ਰਾਗ ਦਾ ਜਿਹੜਾ ਟਾਈਮ ਹੈ ਉਹ 9 ਵਜੇ ਤੋਂ ਪਹਿਲਾਂ ਦਾ ਆਇਆ, ਅਸੀਂ ਕਦੋਂ ਗਾ ਰਹੇ ਹਾਂ? ਇਹ ਕਾਹਲੀਆਂ ਨਾ ਸਾਡੀਆਂ, ਅੱਜ ਸਾਨੂੰ ਇਹਨਾਂ ਗੱਲਾਂ ਵੱਲ ਧਿਆਨ ਨਹੀਂ, ਇੰਨੀ ਕਾਹਲੀ ਕਰਦੇ ਹਾਂ, ਅਸੀਂ ਗੁਰੂ ਨੂੰ ਤਾਂ ਕਦੇ ਪੁੱਛਿਆ ਹੀ ਨਹੀਂ ਜਾ ਕੇ ਮਹਾਰਾਜ ਜੀ ਇਹ ਕੀ ਬਣ ਰਿਹਾ ਸਾਡੇ ਨਾਲ, ਅਸੀਂ ਕੀ ਕਰ ਰਹੇ ਹਾਂ। 2 ਵਜੇ ਪਰਿਵਾਰ ਆਇਆ ਨਾ, 2 ਵਜੇ ਜਾਂ 12 ਵਜੇ ਆ ਗਿਆ, ਉਹ ਭਾਈ ਸਾਹਿਬ ਨੂੰ ਵਿਚਾਰੇ ਨੂੰ ਆਖਦੇ ਆਣ ਕੇ, ਭਾਈ ਸਾਹਿਬ ਜੀ ਛੇਤੀ ਕਰ ਦਿਓ ਜੀ, ਕਾਹਲੀ ਕਰ ਦਿਓ, ਛੇਤੀ ਕਰ ਦਿਓ। ਭਾਈ ਸਾਹਿਬ ਨਹੀਂ ਪੁੱਛਦੇ ਹੁਣ, ਬੜਾ ਕਸੂਤੇ ਫਸ ਗਈ ਸਾਡੀ ਕੌਮ ਗੁਰੂ ਘਰਾਂ ਦੇ ਵਿੱਚ, ਜੇ ਉਹ ਪੁੱਛ ਲਏ ਭਾਈ ਕਿੱਥੇ ਜਾਣਾ ਕਾਹਲੀ ਕਰਕੇ, ਕਿੱਥੇ ਜਾਣਾ, ਕੀ ਕਹਿਣਗੇ ਫਿਰ? ਪੈਲਸ 'ਚ, ਹਾਂ ਪੈਲਸ ਜਾਣਾ ਜੀ, ਹਾਂ ਉੱਥੇ ਕੀ ਹੋ ਰਿਹਾ ਜੀ, ਇੱਥੋਂ ਕਾਹਲੀ ਕਰਕੇ ਆਪਾਂ ਕਿੱਥੇ ਜਾਣਾ ਜੀ ਪੈਲਸ ਵਿੱਚ, ਉੱਥੇ ਕੀ ਹੋ ਰਿਹਾ ਜੀ? ਉੱਥੇ ਤੁਹਾਨੂੰ ਪਤਾ ਹੀ ਕੀ ਹੋ ਰਿਹਾ ਨਾ, ਜ਼ਿਆਦਾ ਨਾ ਹੀ ਆਪਾਂ ਦੱਸੀਏ, ਉੱਥੇ ਬੜਾ ਕੁਝ ਹੋ ਰਿਹਾ ਜੀ, ਉੱਥੇ ਬੜਾ ਕੁਝ ਹੋ ਰਿਹਾ, ਕਾਹਲੀ ਕਰਕੇ ਉੱਥੇ ਜਾਣਾ, ਵੇਖੋ ਇੱਥੇ ਕਾਹਲੀ ਹੋ ਰਹੀ ਹੈ ਅਤੇ ਇੱਥੋਂ ਦੀ ਕੀਤੀ ਹੋਈ ਕਾਹਲੀ, ਅੱਜ ਫਿਰ ਕਾਹਲੀ ਤਾਂ ਕਾਹਲੀ ਚੱਲੀ ਜਾਂਦੀ ਹੈ ਨਾ, ਕਿਸੇ ਦਾ 2 ਸਾਲ, ਕਿਸੇ ਦਾ 1 ਸਾਲ ਹੈ, ਕਿਸੇ ਦਾ 4 ਸਾਲ ਹੈ, ਇੱਥੇ ਕਾਹਲੀ, ਇੰਨੀ ਕਾਹਲੀ ਬਸ ਚੱਲੀ ਜਾਂਦੀ ਹੈ। ਗੁਰੂ ਨੂੰ ਪੁੱਛਣਾ, ਸਤਿਗੁਰੂ ਨੂੰ ਪੁੱਛਣਾ, ਹਉਂ ਜਾਏ ਪੁੱਛਾਂ ਆਪਣੇ ਸਤਿਗੁਰੇ, ਗੁਰ ਪੁੱਛ ਮਨ ਮੁਗਧ, ਮੁਗਧ ਅਣਜਾਣ ਮਨ, ਬੰਦਾ ਤਾਂ ਬੜਾ ਸਿਆਣਾ, ਲੋਕੀ ਸਾਰੇ ਬੜਾ ਸਿਆਣਾ ਕਹਿੰਦੇ ਪਰ ਮਨ ਅਣਜਾਣ ਆ, ਪਿੰਡਾਂ ਵਿੱਚ ਤਾਂ ਬੜੀ ਇੱਜ਼ਤ ਦੀ, ਸਾਰੇ ਜਾਣੇ ਪੁੱਛ ਕੇ ਚੱਲਦੇ ਨੂੰ, ਪਰ ਮਨ ਅਣਜਾਣ ਹੈ, ਮੁਗਧ ਹੈ, ਸਾਹਿਬ ਕਹਿੰਦੇ ਮਨ ਮੁਗਧ ਹੈ। ਆਪਾਂ ਸਾਰੇ ਬੜੇ ਆਪਣੇ ਆਪ 'ਚ ਸਿਆਣੇ ਹਾਂ, ਸਾਰੀ ਸਾਡੀ ਕੌਮ ਬੜੀ ਸਿਆਣੀ ਹੈ, ਸਾਰੇ ਗੁਰੂ ਘਰ ਆਉਂਦੇ ਨੇ, ਸਾਰੇ ਬੜੀ ਬਾਣੀ ਪੜ੍ਹਦੇ ਨੇ, ਸਾਰੇ ਬੜੇ ਪ੍ਰਪੱਕ ਸਿੱਖ ਨੇ, ਪਤਾ ਉਦਣ ਲੱਗਣਾ ਜਿੱਦਣ ਘਰੇ ਆਨੰਦ ਕਾਰਜ ਹੋਇਆ ਬੱਚੇ ਦਾ, ਜਿੱਦਣ ਘਰੇ ਕੋਈ ਸਮਾਗਮ ਹੋਇਆ ਉਦਣ ਪਤਾ ਲੱਗਣਾ ਸਿੱਖੀ ਦਾ। ਮੰਨਦੇ ਨਾ ਆਪਾਂ ਗੁਰੂ ਸਾਹਿਬ ਨੂੰ, ਜਿਹਨੂੰ ਮਰਜ਼ੀ ਪੁੱਛ ਲਓ ਕਹੂਗਾ ਮੈਂ ਤਾਂ ਗੁਰੂ ਸਾਹਿਬ ਨੂੰ ਮੰਨਦਾ, ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ, ਉਦਣ ਪਤਾ ਲੱਗਣਾ ਜਿੱਦਣ ਘਰੇ ਕੋਈ ਕਾਰਜ ਹੋਇਆ, ਜਦੋਂ ਆਨੰਦ ਕਾਰਜ ਸ਼ਰਾਬ ਵਰਤਦੀ ਹੋਈ ਨਾ, ਫਿਰ ਪਤਾ ਲੱਗਣਾ ਕਿ ਵਾਕਈ ਇਹ ਤਾਂ ਕਹਿੰਦਾ ਹੁੰਦਾ ਸੀ ਮੈਂ ਸਿੱਖ ਗੁਰੂ ਗ੍ਰੰਥ ਸਾਹਿਬ ਦਾ, ਫਿਰ ਪਤਾ ਲੱਗਣਾ। ਹੁਣ ਵੈਸੇ ਤਾਂ ਆਪਾਂ ਸਾਰੇ, ਹੁਣ ਵੇਖੋ ਜਿੱਦਣ ਬੱਚੇ ਦਾ ਟੈਸਟ ਲਿਆ ਜਾਂਦਾ, ਪੇਪਰ ਹੁੰਦੇ ਨੇ ਬੱਚੇ ਦੇ ਨਾ ਸਾਲ ਬਾਅਦ, ਪਹਿਲਾਂ ਸਾਰੇ ਬੱਚੇ ਕਲਾਸ ਦੇ ਵਿੱਚ ਬੈਠੇ ਨੇ, ਉਹਨਾਂ ਨੂੰ ਕਹਿ ਦੇ ਭਾਈ ਤੁਸੀਂ ਤਾਂ ਫੇਲ ਜੋ, ਕਹਿਣਗੇ ਨਹੀਂ ਜੀ ਸਾਡਾ ਤਾਂ ਅਜੇ ਪੇਪਰ ਨਹੀਂ ਹੋਏ, ਸਾਡੇ ਤਾਂ ਉਹਨਾਂ 'ਚੋਂ ਮੰਨੂਗਾ ਕੋਈ ਜੀ, ਅਜੇ ਸਾਰੇ ਪੜ੍ਹਦੇ ਨੇ, ਅਜੇ ਤਾਂ ਪੇਪਰ ਹੋਏ ਨਹੀਂ ਉਹਨਾਂ ਦੇ, ਅਜੇ ਸਾਰੇ ਪੜ੍ਹਨ ਜਾਂਦੇ, ਸਾਰੇ ਬੱਚੇ ਕਲਾਸ 'ਚ ਬੈਠੇ ਨੇ, ਅਜੇ ਸਾਰਿਆਂ ਨੂੰ ਆਸ ਹੈ ਕਿ ਸਾਰਿਆਂ ਨੇ ਪਾਸ ਹੋ ਜਾਣਾ, ਉਹਨਾਂ 'ਚੋਂ ਕਿਸੇ ਨੇ ਵੀ ਨਹੀਂ ਕਹਿਣਾ ਕਿ ਮੈਂ ਫੇਲ ਹਾਂ ਜਾਂ ਮੈਂ ਫੇਲ ਹੋਏਗਾ, ਕਿਸੇ ਬੱਚੇ ਨੇ ਨਹੀਂ ਕਹਿਣਾ ਮੈਂ ਫੇਲ ਹੋ ਜਾਣਾ, ਸਾਰੇ ਉਹਨਾਂ ਕਹਿਣਾ ਵੀ ਮੈਂ ਵੀ ਪਾਸ ਹੋ ਜਾਣਾ, ਅਸੀਂ ਸਾਰਿਆਂ ਨੇ ਪਾਸ ਹੋ ਜਾਣਾ। ਪਰ ਪਤਾ ਕਿੱਦਣ ਲੱਗਣਾ ਜੀ? ਜਿੱਦਣ ਪੇਪਰ ਹੋਇਆ, ਟੈਸਟ ਹੋਇਆ, ਉਦਣ ਪਤਾ ਲੱਗਣਾ, ਹਾਂ ਫਲਾ ਉਹ ਵੀ ਫੇਲ, ਉਹ ਜਿਹੜਾ ਕਹਿੰਦਾ ਹੁੰਦਾ ਸੀ ਮੈਂ ਤਾਂ 2 ਨੰਬਰ 'ਤੇ ਆਉਣਾ, ਉਹ ਵੀ ਫੇਲ ਹੋ ਗਿਆ ਜੀ, 10 ਫੇਲ ਹੋ ਗਏ। ਜਿੱਦਣ ਪੇਪਰ ਪਏ ਗੁਰੂ ਕੇ ਸਿੱਖੋ, ਪਤਾ ਫਿਰ ਲੱਗਣਾ ਕਿ ਕਿੰਨੇ ਪਾਸ ਹੁੰਦੇ ਆ, ਸਾਰੇ ਬੈਠੇ ਮੇਰੇ ਵਰਗਾ ਵੀ ਕਥਾ ਕਰੀ ਜਾਂਦਾ ਬੈਠਾ, ਪਤਾ ਤਾਂ ਉਦਣ ਹੀ ਲੱਗਣਾ ਜਦੋਂ ਪੇਪਰ ਪਏ। ਫਿਰ ਪਤਾ ਲੱਗਣਾ ਬਾਬਾ ਬੋਲਤੇ ਥੇ, ਕਹਾਂ ਗਏ, ਕਿੱਥੇ ਗਿਆ ਉਹ ਬੋਲਣ ਵਾਲਾ, ਕਿੱਥੇ ਗਿਆ ਉਹ ਸੁਣਨ ਵਾਲਾ, ਕਿੱਥੇ ਗਿਆ ਗੁਰੂ ਸਾਹਿਬ ਜੀ ਨੂੰ ਮੱਥਾ ਟੇਕਣ ਵਾਲਾ, ਕਿੱਥੇ ਗਿਆ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਕਹਿਣ ਵਾਲਾ, ਕਹਾਂ ਗਏ, ਫਿਰ ਪਤਾ ਲੱਗਣਾ ਕਿੱਥੇ ਗਏ ਸਾਰੇ। ਇੱਦਾਂ ਪਤਾ ਲੱਗਦਾ ਭਾਗਾਂ ਵਾਲੇ, ਇੱਦਾਂ ਪਤਾ ਲੱਗਦਾ। ਇੱਦਾਂ ਨਹੀਂ ਪਤਾ ਲੱਗਣਾ ਆਪਣੇ ਸਾਰਿਆਂ 'ਚ ਜ਼ਿਆਦਾ ਪਰਪੱਕ ਸਿੱਖ ਕੌਣ ਆ, ਇੱਦਾਂ ਨਹੀਂ ਪਤਾ ਲੱਗਣਾ ਮੈਂ ਕਹੀ ਜਾਵਾਂ ਜੀ ਮੈਂ ਹੀ ਸਿੱਖ ਹਾਂ, ਨਹੀਂ ਨਹੀਂ ਪਤਾ ਤੇ ਕੰਮੀ ਪਿਆ ਪਛਾਣੀ, ਕੰਮਾਂ ਤੋਂ ਪਤਾ ਲੱਗਣਾ, ਗੱਲਾਂ ਤੋਂ। ਬਾਬੇ ਦੀ ਬਾਣੀ ਤੇ ਕਹਿੰਦੀ ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ, ਆਚਾਰਾਂ ਤੋਂ ਪਤਾ ਲੱਗਣਾ, ਜਿਹਦੇ ਨਾਲ ਆਚਾਰ ਸਾਹਮਣੇ ਆਏ ਨਾ ਆਚਾਰ ਉਹ ਗੱਲਾਂ ਗੱਲਾਂ। ਚੋਰ ਨੂੰ ਕਹੋ, ਜਿਹੜਾ ਚੋਰ ਆ ਝੂਠ ਜਿਹੜਾ ਠੱਗ ਆ ਨਾ, ਠੱਗ ਝੂਠ ਬੜਾ ਬੋਲਦਾ, ਉਹਨੂੰ ਕਹੋ ਭਾਈ 10 ਮਿੰਟ ਵਧੀਆ ਵਧੀਆ ਗੱਲਾਂ ਕਰਦੇ, ਉਹਨੇ ਕਰ ਦੇਣੀਆਂ, ਇਹ ਕਿਹੜੀ ਗੱਲ ਆ, ਉਹਨੇ ਕਰ ਦੇਣੀਆਂ ਜੇ, ਉਹਨੂੰ ਕੋਈ ਵੱਡੀ ਗੱਲ ਨਹੀਂ ਹੈ, ਗੱਲਾਂ ਦਾ ਕੋਈ ਚੱਕਰ ਨਹੀਂ, ਹੋ ਜਾਂਦੀਆਂ ਨੇ ਕਰ ਦੇਣੀਆਂ। ਪਰ ਸਾਹਿਬ ਆਖਦੇ ਨੇ ਕਿ ਆਪਣੇ ਗੁਰੂ ਨੂੰ ਪੁੱਛ ਜਾ ਕੇ ਆਪਣੇ ਜੀਵਨ ਦਾ ਅਕੀਦਾ ਕੀ ਹੈ, ਤੇਰਾ 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 ਫਲਸਫਾ ਕੀ ਹੈ, ਤੇਰਾ ਇਸ ਦੁਨੀਆਂ ਦੇ ਵਿੱਚ ਆਉਣ ਦਾ ਕਾਰਜ ਕੀ ਹੈ। ਤੂੰ ਖਾਣ ਪੀਣ ਵਾਸਤੇ ਨਹੀਂ ਆਇਆ ਇਕੱਲਾ, ਤੂੰ ਮੱਥੇ ਟੇਕਣ ਵਾਸਤੇ ਨਹੀਂ ਆਇਆ ਇਕੱਲਾ, ਤੂੰ ਬਾਣੀ ਪੜ੍ਹਨ ਵਾਸਤੇ ਨਹੀਂ ਆਇਆ ਇਕੱਲਾ, ਤੂੰ ਬਾਣੀ ਪੜ੍ਹ ਕੇ ਕੌਮ ਦੇ ਵਿੱਚ ਲਾਗੂ ਕਰਨੀ ਆ, ਤੂੰ ਲੋਕਾਂ ਨੂੰ ਦੱਸਣਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਆ ਆਖਦੀ ਤੇ ਕਰਮਕਾਂਡ ਆਏ, ਹਰੇਕ ਸਿੱਖ ਦਾ ਫਰਜ਼ ਇਹ ਗੱਲ ਕਰਨ ਦਾ, ਲਾਗੂ ਕਰੀਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਸਿਧਾਂਤ ਨੂੰ, ਭਾਈ ਆਹ ਸੱਚ ਗੁਰੂ ਸਾਹਿਬ ਜੀ ਨੇ ਸੁਣਾਇਆ, ਆਹ ਸੱਚ ਹੈ, ਆਹ ਗੁਰਮਤ ਦਾ ਸੱਚ ਹੈ। ਤੇ ਪੁੱਛਣਾ ਐਡਰੈਸ ਗੁਰੂ ਗ੍ਰੰਥ ਸਾਹਿਬ ਜੀ ਦਾ ਹੋਵੇ, ਜੇ ਕਿਸੇ ਨੂੰ ਭੇਜਣਾ ਹੋਵੇ ਨਾ ਗੁਰੂ ਗ੍ਰੰਥ ਸਾਹਿਬ ਜੀ ਦਾ ਐਡਰੈਸ ਦੇਣਾ ਚਾਹੀਦਾ, ਉੱਥੇ ਚਲੇ ਜਾਈ। ਦੇਖੋ ਇੱਕ ਪਰਿਵਾਰ 'ਚ ਤੋਂ ਇੱਕ ਬੰਦਾ ਕਿਸੇ ਨੂੰ ਮਿਲਿਆ, ਉਹਨੂੰ ਗੱਲਾਂ ਬਾਤਾਂ ਹੋਈਆਂ, ਥੋੜ੍ਹੀ ਬੜੀ ਜਾਣ ਪਛਾਣ ਨਿਕਲ ਆਈ ਉਹਦੇ ਨਾਲ, ਥੋੜ੍ਹੀ ਬੜੀ ਜਾਣ ਪਛਾਣ ਨਿਕਲ ਆਈ। ਉਹਨੂੰ ਕਹਿੰਦਾ ਜੀ ਆਹ ਮੇਰਾ ਐਡਰੈਸ ਹੈ, ਜਦੋਂ ਕਿਤੇ ਤੁਸੀਂ ਫਿਰ ਇਸ ਇਲਾਕੇ 'ਚ ਆਏ ਤਾਂ ਮੇਰੇ ਘਰ ਜ਼ਰੂਰ ਆਇਓ। ਐਡਰੈਸ ਦੇ ਦਿੱਤਾ ਉਹਨੇ ਆਪਣਾ, ਆਪਣਾ ਨਾਂ ਦੇ ਦਿੱਤਾ, ਜਿਹੜੀ ਕੋਠੀ ਦੇ ਸਾਹਮਣੇ ਪਲੇਟ ਲੱਗੀ ਹੁੰਦੀ ਜਿਹਦੇ ਉੱਤੇ ਨੰਬਰ ਲਿਖਿਆ ਹੁੰਦਾ, ਨਾਂ ਵੀ ਲਿਖਿਆ ਹੁੰਦਾ, ਨੰਬਰ ਉਹ ਵੀ ਦੇ ਦਿੱਤਾ ਜੀ, ਆਹ ਨੰਬਰ ਹੈ ਘਰ ਦਾ, ਕੋਠੀ ਨੰਬਰ ਹੈ ਜੀ, ਘਰ ਦਾ ਨੰਬਰ ਹੈ, ਨਾਂ ਵੀ ਦੱਸ ਦਿੱਤਾ, ਸਾਰਾ ਕੁਝ ਵੇਖਿਆ ਤਾਂ ਹੈ ਸੀ, ਸਾਰਾ ਕੁਝ ਘਰ ਦਾ ਦੱਸ ਦਿੱਤਾ। ਅਚਾਨਕ ਉਹਦਾ ਗੇੜਾ ਫਿਰ ਵੱਜ ਗਿਆ। ਕੁਝ ਸਮੇਂ ਬਾਅਦ ਕਹਿੰਦਾ ਚਲੋ ਮਿਲ ਚੱਲਦੇ ਹਾਂ, ਐਡਰੈਸ ਤਾਂ ਹੈਗਾ ਹੀ ਆ। ਹੁਣ ਭਾਗਾਂ ਵਾਲੇ ਜਦੋਂ ਉਹ ਸਾਰਾ ਕੁਝ ਲੱਭ ਕੇ ਆਇਆ ਨਾ, ਐਡਰੈਸ ਵੇਖਿਆ ਉਹਨੇ ਬਾਹਰ, ਕੋਠੀ ਦਾ ਨੰਬਰ ਉਹੋ ਹੀ ਜਿਹੜਾ ਉਹਨੇ ਲਿਖ ਕੇ ਦਿੱਤਾ ਸੀ ਉਹੋ ਹੀ ਸੀ, ਪਰ ਅੰਦਰ ਬੰਦਾ ਉਹ ਨਹੀਂ ਸੀ। ਕੋਈ ਗੱਲਬਾਤ ਹੋ ਸਕਦੀ? ਜਿੱਦਾਂ ਐਡਰੈਸ ਬਿਲਕੁਲ ਸਹੀ, ਉਹੋ ਹੀ ਕੋਠੀ, ਉਹੋ ਹੀ ਕੋਠੀ ਦਾ ਨੰਬਰ, ਉਹੋ ਹੀ ਨਾਂ ਲਿਖਿਆ, ਅਗਲੇ ਨੇ ਪਲੇਟ ਵੀ ਚੇਂਜ ਨਹੀਂ ਕੀਤੀ ਅਜੇ, ਪਰ ਉਹ ਬੰਦਾ ਘਰ ਵਿੱਚ ਹੈ ਨਹੀਂ। ਇੱਦਾਂ ਉਸ ਬੰਦੇ ਨਾਲ ਕੋਈ ਗੱਲਬਾਤ ਹੋ ਸਕਦੀ ਜੀ? ਨਹੀਂ ਹੋ ਸਕਦੀ। ਉਹ ਬੰਦਾ, ਉਹ ਵਿਅਕਤੀ ਵੀ ਅੰਦਰੋਂ ਮਿਲਣਾ ਚਾਹੀਦਾ, ਜਿਹੜਾ ਐਡਰੈਸ 'ਤੇ ਚਲਾ ਗਿਆ ਉਹ, ਪਰ ਅੰਦਰ ਉਹ ਨਹੀਂ ਹੈਗਾ ਜਿਹੜਾ ਮਿਲ, ਜਿਹਨੇ ਮਿਲਣਾ ਸੀ, ਜਿਹਨਾਂ ਗੱਲਬਾਤ ਹੋਣੀ ਸੀ, ਅੰਦਰ ਉਹ ਨਹੀਂ ਹੈਗਾ। ਅੱਜ ਸਾਡੀ ਕੌਮ ਦੇ ਨਾਲ ਵੀ ਇੱਦਾਂ ਹੀ ਹੋ ਰਿਹਾ। ਐਡਰੈਸ ਸਾਡਾ ਕੀ ਹੈ ਭਲਾ? ਉਹਨੇ ਪੱਗ ਬੱਧੀ ਹੋਣੀ ਆ, ਪੱਗ ਬੱਧੀ ਉਹਨੇ, ਆਹ ਰੰਗ ਦੀ ਪੱਗ ਜ਼ਿਆਦਾ ਬੰਨਦਾ ਉਹਨਾਂ, ਹਾਂ ਅੰਮ੍ਰਿਤਧਾਰੀ ਹੈ, ਹਾਂ ਗਾਤਰਾ ਵੀ ਪਾਇਆ ਉਹਨੇ, ਹਾਂ ਇਹ ਐਡਰੈਸ ਉਹਦਾ ਦੇ ਰਿਹਾ ਨਾ ਕੋਈ ਐਡਰੈਸ, ਮੰਨ ਲਓ ਇੱਥੇ ਕਿਸੇ ਲੜਕੇ ਨੇ ਜਾਂ ਲੜਕੀ ਨੇ ਆਉਣਾ ਹੋਵੇ ਤਾਂ ਆਪਾਂ ਨੂੰ ਇੱਥੋਂ ਦੇ ਜਿਹੜਾ ਇੱਥੇ ਰਹਿ ਰਿਹਾ ਉਹਦਾ ਐਡਰੈਸ ਦਿੰਦਾ ਹੋਵੇ, ਇੰਡੀਆ ਦੱਸਦਾ ਹੋਵੇ, ਇਹੋ ਜਿਹਾ ਦਾ ਚਿਹਰਾ ਨਾ, ਜੇ ਫੋਟੋ ਦਾ ਨਾਂ ਸਾਧਨ ਹੋਵੇ, ਐਡਰੈਸ ਸਾਰਾ ਵੇਖ ਲਿਆ ਕਿ ਹਾਂ ਇਹੋ ਜਿਹਾ ਜੀ, ਹਾਂ ਖੰਡੇ ਬਾਟੇ ਦੀ ਪੌਲ ਵੀ ਛਕੀ ਹੈ, ਦਸਤਾਰ ਵੀ ਸਜਾਈ ਹੈ। ਇਹ ਗੱਲ ਬੀਬੀਆਂ 'ਤੇ ਵੀ ਲੱਗਦੀ, ਭਾਈਆਂ 'ਤੇ ਵੀ ਲੱਗਦੀ, ਮੇਰੇ 'ਤੇ ਵੀ ਲੱਗਦੀ, ਕਕਾਰ ਵੀ ਪਾਏ ਹੋਏ ਨੇ, ਪੱਗ ਵੀ ਬੱਧੀ ਹੋਈ ਹੈ, ਦਸਤਾਰ ਸਜਾਈ ਹੋਈ, ਦਾੜਾ ਵੀ ਰੱਖਿਆ ਹੋਣਾ, ਮੁੱਕਦੀ ਗੱਲ ਕਹਿ ਦਿਓ, ਸਾਰਾ ਕੰਪਲੀਟ ਹੈ। ਇਹ ਤਾਂ ਬਾਹਰਲੀ ਗੱਲ ਹੈ, ਅੰਦਰ ਉਹ ਨਹੀਂ ਹੈਗਾ ਜਿਹਨੂੰ ਮਿਲਣਾ ਸੀ, ਅੰਦਰ ਤਾਂ ਗੁਰੂ ਹੈ ਨਹੀਂ, ਖਾਲੀ ਹੈ ਨਾ। ਹੁਣ ਐਡੀ ਵੱਡੀ ਕੋਠੀ ਦੇ ਨਾਲ ਥੋੜ੍ਹਾ ਕੋਈ ਮਤਲਬ ਹੈ? ਭਾਗਾਂ ਵਾਲਿਓ, ਜਿਹੜਾ ਉਸ ਵਿਅਕਤੀ ਦੇ ਐਡਰੈਸ 'ਤੇ ਆਇਆ, ਹੁਣ ਉਹਦੀ ਪਲੇਟ ਵੀ ਵੇਖ ਲਈ ਬਾਹਰ ਲੱਗੀ ਗੇਟ 'ਤੇ, ਪਰ ਅੰਦਰ ਆਪ ਉਹ ਮਿਲਿਆ ਹੀ ਨਹੀਂ, ਉਹ ਮਿਲਿਆ ਹੀ ਨਹੀਂ। ਹੁਣ ਸਾਡੇ ਅੰਦਰ ਮਾਲਕ ਦੇ ਗੁਣ ਹੈ ਨਹੀਂ, ਬਾਹਰੋਂ ਵੇਖਣ ਨੂੰ ਅਸੀਂ ਸਾਰਾ ਕੁਝ ਕੰਪਲੀਟ ਹੈ, ਹਾਂ ਜੀ ਠੀਕ ਹੈ, ਪਹਿਚਾਣ ਤੇ ਸਿੱਖ ਤੇ ਕਲਗੀ ਧਰਦਾ ਹੀ ਲੱਗਦਾ ਨਾ, ਪਰ ਉਹ ਆਪ ਹੈ ਨਹੀਂ, ਅੰਦਰ ਆਪ ਹੈ ਨਹੀਂ, ਉਹ ਗੁਣਾ ਕਰਕੇ ਹੈ ਨਹੀਂ ਆਪ, ਅੰਦਰ ਉਹ ਗੁਣ ਨਹੀਂ ਹੈਗੇ। ਇਹ ਝੂਠ ਵੀ ਬੋਲ ਜਾਂਦਾ ਜੇ, ਸਾਡਾ ਐਡਰੈਸ ਦੱਸੀ ਫਿਰਦਾ ਨਾ ਜਿਹੜਾ, ਇਹ ਝੂਠ ਵੀ ਬੋਲ ਦਿੰਦਾ ਜੇ, ਚੋਰੀ ਚਾਰੀ ਕਈ ਵਾਰੀ ਬੇਈਮਾਨੀ ਵੀ ਠੱਗੀ ਵੀ ਮਾਰ ਲੈਂਦਾ ਹੈ। ਡਰੈਸ ਕੰਪਲੀਟ ਹੈ ਜੀ, ਵੇਖਣ ਵਾਲਾ ਨਹੀਂ ਕਹਿ ਸਕਦਾ ਜੀ ਨਾ ਨਾ ਨਾ, ਵੇਖਣ ਵਾਲਾ ਤਾਂ ਕਹੇਗਾ ਨਹੀਂ ਜੀ ਸੇਖੀ ਇਹ ਹੋਰ ਨਹੀਂ ਹੈਗਾ ਕੋਈ। ਅੱਜ ਸਾਡੀ ਕੌਮ ਦੇ ਨਾਲ ਇੱਦਾਂ ਹੋ ਰਿਹਾ ਜ਼ਿਆਦਾ, ਜਦੋਂ ਅੰਦਰੋਂ ਲੱਭਣ ਦੀ ਕੋਸ਼ਿਸ਼ ਕਰਦੇ ਨਾ ਅੰਦਰੋਂ ਗਾਲਾਂ, ਖਾਲੀ ਭੜਕੇ ਹੋਏ ਲਾਂਤੀ ਲੋਕ ਨਿਕਲਦੇ ਅੰਦਰੋਂ, ਇਹੋ ਜਿਹੇ ਲੋਕ ਨਿਕਲਦੇ ਜਿਹੜੇ ਗੁਰੂ ਸਾਹਿਬ ਜੀ ਦੀ ਬਾਣੀ ਨੂੰ ਸਵੀਕਾਰ ਕਰਨ ਵਾਸਤੇ ਤਿਆਰ ਨਹੀਂ। ਇਹੋ ਜਿਹੇ ਲੋਕ ਅੰਦਰੋਂ ਅੰਦਰ ਅੰਦਰ ਕੁਝ ਨਹੀਂ ਹੈਗਾ, ਅੰਦਰੋਂ ਖਾਲੀ ਹੈ, ਅੰਦਰੋਂ ਖਾਲੀ ਹੈ। ਬਾਹਰਲਾ ਐਡਰੈਸ ਕੰਪਲੀਟ ਹੈ। ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਅੱਜ ਦੇ ਦਿਨ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼, ਡੇਟਾਂ ਦੇ ਵਿੱਚ ਬੜਾ ਫਰਕ ਹੈ। ਉਪਰਾਲੇ ਤਾਂ ਕੀਤੇ ਗਏ ਸੀ ਪਰ ਨਹੀਂ ਸਵੀਕਾਰ ਹੋਣ ਦਿੰਦੇ ਲੋਕ, ਕਿਉਂਕਿ ਜਦੋਂ ਕਿਸੇ ਹੋਂਦ ਨੂੰ ਖਤਮ ਕਰਨਾ ਹੋਵੇ ਨਾ, ਕਿਸੇ ਹੋਂਦ ਨੂੰ, ਉਹਦਾ ਇੱਕ ਕਾਰਨ ਹੈ ਕਿ ਉਹਦੇ ਵਿੱਚ ਵੱਡੀ ਦੁਬਿਧਾ ਪਾ ਦਿਓ, ਦੁਬਿਧਾ। ਹੁਣ ਸਾਡੇ ਸਾਡੇ ਬੱਚੇ ਦੀ ਜਨਮ ਡੇਟ ਇੱਕ ਆ ਕਿ ਦੋ ਕੁ ਤਿੰਨ ਆ ਜੀ, ਕਿੰਨੀਆਂ ਡੇਟਾਂ ਆਪਣੇ ਬੱਚੇ ਦੀਆਂ? ਇੱਕ ਆ ਨਾ, ਜ਼ਿਆਦੇ ਸਾਰੇ ਕਹਿੰਦੇ ਇੱਕ ਨੇ। ਜੇ ਬੱਚੇ ਦੀਆਂ ਚਾਰ ਪੰਜ ਜਨਮ ਡੇਟਾਂ ਰੱਖ ਦੀਏ, ਫਿਰ ਤੁਸੀਂ ਕਿਹੜੀ ਨੂੰ ਮਨਾਓਗੇ? ਤੁਹਾਨੂੰ ਕੋਈ ਪਤਾ ਲੱਗੂ? ਕੋਈ ਨਹੀਂ ਪਤਾ ਲੱਗਣਾ। ਅੱਜ ਸਾਡੇ ਨਾਲ ਇੱਦਾਂ ਹੋਇਆ, ਬੜੇ ਵੱਡੇ ਪੱਧਰ ਦੇ ਨਾਲ ਸਾਡੀ ਕੌਮ ਨੂੰ ਗੁੰਮਰਾਹ ਕੀਤਾ ਜਾ ਰਿਹਾ। ਵਿਰਲੇ ਸੋਚਦੇ ਹੋਣਗੇ, ਵਿਰਲੇ ਵਿਚਾਰਦੇ ਹੋਣਗੇ, ਦੁੱਖ ਹੋਏਗਾ ਮਨਾਂ ਦੇ ਵਿੱਚ ਗੁਰੂ ਪਾਤਸ਼ਾਹ ਜੀ ਦੀ ਸਿੱਖੀ ਨੂੰ ਲੈ ਕੇ, ਸਿਧਾਂਤ ਨੂੰ ਲੈ ਕੇ। ਹਰੇਕ ਦੇ ਨਾਲ ਦੋ ਦੋ ਤਿੰਨ ਤਿੰਨ ਡੇਟਾਂ ਜੋੜ ਦਿੱਤੀਆਂ। ਹੁਣ ਵੇਖੋ ਮਹਾਤਮਾ ਗਾਂਧੀ ਹੈ ਨਾ, ਇੱਕੋ ਹੀ ਡੇਟ ਹੈ ਨਾ ਉਹਦੀ, ਬੱਚੇ ਨੂੰ ਪੰਜਵੀਂ ਦਾ ਬੱਚਾ ਉਹਨੂੰ ਚਾਅ ਚੜਿਆ ਹੁੰਦਾ, ਕਹਿੰਦਾ ਅੱਜ ਇੰਨਾ, ਮੈਂ ਖੁਸ਼ ਕਿਉਂ ਇੰਨਾ, ਕਹਿੰਦਾ ਕੱਲ੍ਹ ਨੂੰ ਛੁੱਟੀ ਹੈ ਜੀ, 2 ਅਕਤੂਬਰ ਹੈ। ਪੰਜਵੀਂ ਦੇ ਬੱਚੇ ਨੂੰ ਚਾਅ ਚੜਿਆ, ਉਹਨੂੰ ਪਤਾ 2 ਅਕਤੂਬਰ ਨੂੰ ਗਾਂਧੀ ਦਾ ਜਨਮ ਦਿਨ ਹੈ, ਛੁੱਟੀ ਹੈ। ਅਤੇ ਸਾਡੇ, ਮੈਨੂੰ ਨਹੀਂ ਪਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਕਿਹੜੀ ਤਰੀਕ ਨਾਲ ਆ ਰਿਹਾ, ਜੇ ਜੋ ਬਣਦਾ। ਵੈਸੇ ਤਾਂ ਪੰਜ ਜਨਵਰੀ ਦਾ ਹੈ ਨਾ ਆਪਣਾ, ਵੈਸੇ ਜਿਹੜਾ ਪੱਕਾ ਹੈ ਡੇਟਾਂ ਦੇ ਹਿਸਾਬ ਦੇ ਨਾਲ, ਤੁਸੀਂ ਦੱਸੋ ਕੀ ਕਰੂ ਬੰਦਾ। ਇਹ ਇੱਥੋਂ ਬੱਚੇ ਕਹਿੰਦੇ ਛੱਡੋ ਪਰਾ, ਸਾਨੂੰ ਨਹੀਂ ਪਤਾ, ਭੁੱਲ ਜਾਂਦੇ ਨੇ, ਭੁੱਲੇ ਹੋਏ। ਅੱਜ ਸਾਡੇ ਸਾਹਮਣੇ ਟਾਰਗੇਟ ਹੀ ਕੋਈ ਨਹੀਂ ਹੈਗਾ, ਇੱਕ ਡੇਟ ਹੋਵੇ ਜਿਹੜੀ ਮਰਜ਼ੀ ਹੋਵੇ, ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਡੇਟ ਦੇ ਵਿੱਚ ਨਹੀਂ, ਗੁਰੂ ਸਾਹਿਬ ਜੀ ਦਾ ਜੀਵਨ ਸਾਡੇ ਸਾਹਮਣੇ ਆ, ਡੇਟ ਦੇ ਨਾਲ ਕੋਈ ਫਰਕ ਨਹੀਂ ਪੈਂਦਾ। ਬੱਚਾ ਨਸ਼ੇ ਦਾ ਆਦੀ ਹੋ ਜੇ ਬੱਚਾ, ਤਾਂ ਮਾਂ ਕਵੇ ਭਾਈ ਜਿੱਦਣ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਸੀ ਉਦਣ ਹੀ ਮੇਰੇ ਬੱਚੇ ਦਾ ਹੋਇਆ ਸੀ, ਇੱਦਾਂ ਕਹਿਣ ਨਾਲ ਕੁਝ ਨਹੀਂ ਹੋਣਾ। ਹੋਜੂ ਜੀ ਕੁਛ, ਮਾਂ ਬਾਬੇ ਨਾਨਕ ਵਾਲੇ ਦਿਨ ਦੇ ਨਾਲ ਹੀ ਜੁੜੀ ਫਿਰੇ ਕਿ ਜਿੱਦਣ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਹੋਇਆ ਸੀ ਨਾ, ਜਿਹੜੇ ਦਿਨ ਮੇਰੇ ਪੁੱਤ ਦਾ ਵੀ ਉਦਣ ਹੀ ਹੋਇਆ ਸੀ, ਇੱਦਾਂ ਕਹਿਣ ਨਾਲ ਨਹੀਂ ਗੱਲ ਬਣਨੀ। ਉਹ ਤਾਂ ਗੁਣਾਂ 'ਤੇ ਆਣ ਕੇ ਨਿਬੜਨੀ ਹੈ, ਗੁਣ ਕਿਹੋ ਜਿਹੇ ਆ, ਗੁਣ ਕਿੰਨੇ ਕਿਆ ਬੱਚੇ ਦੇ ਵਿੱਚ, ਉੱਥੇ ਆਣ ਕੇ ਗੱਲ ਨਿਬੜਨੀ ਹੈ। ਦੁਬਿਧਾ ਪਾਈ ਗਈ, ਛੋਟੀ ਉਮਰ ਹੈ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੀ, ਗੁਰੂ ਰਾਮਦਾਸ ਜੀ ਦੇ ਘਰੇ ਜਨਮ ਹੋਇਆ। ਬੜੇ ਗੁਣ ਦਿੱਤੇ ਨੇ ਸਤਿਗੁਰੂ ਨੇ ਆਪ, ਕੋਈ ਲੈ ਰਿਹਾ ਕੋਈ ਨਹੀਂ ਲੈ ਰਿਹਾ, ਰਾਮ ਰਾਏ ਤੁਹਾਨੂੰ ਪਤਾ ਹੀ ਹੈ। ਬਾਕੀ ਹਿਸਟਰੀ ਦੇ ਉੱਤੇ ਬੜੀ ਸਰਚ ਕਰਨ ਦੀ ਲੋੜ ਹੈ, ਅੱਜ ਸਾਡੀ ਹਿਸਟਰੀ ਜਿਹੜੀ ਨਾ ਵਿਗਾੜੀ ਹੋਈ ਹੈ। ਰਾਮ ਰਾਏ ਦਾ ਜਿਹੜਾ ਜੀਵਨ ਬਣਾ ਕੇ ਰੱਖਿਆ ਗਿਆ ਨਾ, ਉਹ ਨਹੀਂ ਸੀ, ਜੋ ਪੇਸ਼ ਕੀਤਾ ਗਿਆ ਉਹਨੂੰ ਉਹ ਨਹੀਂ ਸੀ, ਕਿਉਂਕਿ ਮੈਨੂੰ ਆਪਣੇ ਗੁਰੂ 'ਤੇ ਪੂਰਾ ਭਰੋਸਾ। ਗੁਰੂ ਰਾਮਦਾਸ ਜੀ ਦੀ ਜਿਹੜੀ ਸੋਚ ਹੈ ਕਦੇ ਗਲਤ ਨਹੀਂ ਹੋ ਸਕਦੀ, ਮੈਨੂੰ ਆਪਣੇ ਗੁਰੂ 'ਤੇ ਪੂਰਾ ਭਰੋਸਾ। ਇਸ ਕਰਕੇ ਜਿਹੜੀ ਗਿਆਨ ਦੀ, ਸਿਧਾਂਤ ਦੀ, ਦ੍ਰਿੜਤਾ ਦੀ, ਜਿਹੜੀ ਵਿਚਾਰ ਦੀ ਜਿਹੜੀ ਗੁੜ੍ਹਤੀ ਹੈ ਨਾ, ਉਹ ਘਰੋਂ ਮਿਲੀ ਹੋਈ ਆ। ਕਈ ਵਾਰੀ ਸ਼ੰਕਾ ਆ ਜਾਂਦਾ ਕਿ ਛੋਟੀ ਉਮਰ, ਜਿਵੇਂ ਔਰੰਗਜ਼ੇਬ ਦੇ ਮਨ ਵਿੱਚ ਵੀ ਸ਼ੰਕਾ ਸੀ ਕਿ ਉਮਰ ਬੜੀ ਛੋਟੀ ਹੈ ਜੀ, ਛੋਟੀ ਉਮਰ ਦੇ ਵਿੱਚ ਐਡੇ ਐਡੇ ਵੱਡੇ ਫੈਸਲੇ ਕਿਵੇਂ ਲਏ ਜਾਂਦੇ ਨੇ। ਹੁਣ ਸਾਹਿਬਜ਼ਾਦਿਆਂ ਦੀ ਉਮਰ ਵੀ ਤਾਂ ਛੋਟੀ ਸੀ ਨਾ, ਕਿੱਡੇ ਵੱਡੇ ਵੱਡੇ ਫੈਸਲੇ ਆ ਨਾ, ਇਹ ਤਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਨਾ, ਕਿੱਡੇ ਵੱਡੇ ਵੱਡੇ ਫੈਸਲੇ ਨੇ। ਬਾਬਾ ਬੰਦਾ ਸਿੰਘ ਜੀ ਦਾ ਬੱਚਾ ਅਜੇ ਸਿੰਘ 5 ਕੁ ਸਾਲ ਦੀ ਉਮਰ ਸੀ, ਫੈਸਲਾ ਕਿੱਡਾ ਵੱਡਾ ਉਸ ਬੱਚੇ ਦਾ ਵੇਖੋ। ਮਸਲਾ ਤਾਂ ਫੈਸਲੇ 'ਤੇ ਆ, ਮਸਲਾ ਹੁਣ ਵੇਖੋ ਇੱਥੇ 40 ਸਾਲ ਦੇ, 50 ਸਾਲ ਦੇ ਵੀ ਤੁਰੇ ਫਿਰਦੇ, ਜਿਹਨਾਂ ਨੂੰ ਆਪਣਾ ਹੀ ਫੈਸਲਾ, ਘਰ ਦਾ ਕੰਮ ਕਰਨਾ ਨਹੀਂ ਆਉਂਦਾ, ਜਿਹਨਾਂ ਨੂੰ ਘਰ ਦਾ ਕੰਮ ਨਹੀਂ ਕਰਨਾ ਆਉਂਦਾ, ਅਜੇ ਤੱਕ ਫੈਸਲਾ ਨਹੀਂ ਲੈਣਾ ਆਉਂਦਾ ਨਾ, ਦੁਬਿਧਾ 'ਚ ਪਏ ਹੋਏ ਨੇ ਬੱਚੇ ਦਾ ਆਨੰਦ ਕਾਰਜ ਦੁਬਿਧਾ 'ਚ ਪਏ ਹੋਏ, ਕੀ ਕਰੀਏ, ਅਜੇ ਤੱਕ ਇਹੋ ਹੀ ਫੈਸਲੇ ਨਹੀਂ ਲੈਣੇ ਆਏ। ਅਸੀਂ ਉਸੇ ਹਿਸਾਬ ਦੇ ਨਾਲ ਹੀ ਕਹਿ ਦਿੰਦੇ ਹਾਂ ਕਿ ਗੁਰੂ ਸਾਹਿਬ ਜੀ ਦੀ ਉਮਰ ਹੀ ਬੜੀ ਛੋਟੀ ਸੀ, ਛੋਟੀ ਉਮਰ ਦੇ ਵਿੱਚ ਗੁਰੂ ਸਾਹਿਬ ਨੇ ਐਡੇ ਐਡੇ ਵੱਡੇ ਕੰਮ ਕੀਤੇ ਨੇ। ਮਸਲਾ ਫੈਸਲੇ ਕਰਨ ਦਾ ਹੈ, ਫੈਸਲੇ ਲੈਣ ਦਾ ਹੈ, ਮਸਲਾ ਉਮਰ ਦੇ ਵਿੱਚ ਨਹੀਂ, ਕੋਈ ਵੀ ਉਮਰ ਦਾ ਨਹੀਂ ਤਕਾਜ਼ਾ, ਸਿੱਖੀ ਦੇ ਵਿੱਚ ਉਮਰ ਦਾ ਤਕਾਜ਼ਾ ਹੀ ਨਹੀਂ ਹੈਗਾ। ਇੱਥੇ ਤਾਂ ਵੱਡੀ ਉਮਰ ਅਤੇ ਛੋਟੀ ਉਮਰ, ਸਾਰੀ ਉਮਰ ਦੇ ਤੁਸੀਂ 20 ਸਾਲ ਤੋਂ ਘੱਟ ਉਮਰ ਦੇ, ਮੈਂ ਗਿਣਤੀ ਕਰਾ ਦਿੰਦਾ, ਪਤਾ ਨਹੀਂ ਕਿੰਨੇ ਕੁ ਸਿੱਖ ਸ਼ਹੀਦ ਹੋਏ 20 ਸਾਲ ਦੀ ਘੱਟ ਉਮਰ ਦੇ, ਪਤਾ ਨਹੀਂ ਕਿੰਨੇ ਕੁ ਸ਼ਹੀਦ ਹੋਏ ਆ, 19 ਦਿਨਾਂ ਦਾ ਬੱਚਾ। ਹੁਣ ਕਹਿ ਦਿੰਦੇ ਸਿੱਖ ਜੀ ਏਦਾਂ ਜੀ, ਇਹ ਆਤੰਕਵਾਦੀ, ਇਹ ਜੀ ਉਹ ਕਰਦੇ ਜੀ, ਹੁਣ 19 ਦਿਨਾਂ ਦਾ ਬੱਚਾ ਕੀ ਕਰ ਸਕਦਾ ਦੱਸੋ ਜੀ, 19 ਦਿਨ ਦਾ ਬੱਚਾ ਆਤੰਕਵਾਦੀ ਹੋ ਸਕਦਾ ਜੀ? 19 ਦਿਨਾਂ ਦਾ ਬੱਚਾ ਦਰਬਾਰ ਸਾਹਿਬ ਜਦੋਂ ਅਟੈਕ ਹੋਇਆ, ਦਰਬਾਰ ਸਾਹਿਬ 19 ਦਿਨਾਂ ਦਾ ਬੱਚਾ ਮਾਂ ਦੀ ਗੋਦ ਵਿੱਚੋਂ ਚੁੱਕ ਕੇ ਕੰਧਾਂ ਦੇ ਨਾਲ ਮਾਰ ਮਾਰ ਕੇ ਮਾਰਿਆ ਗਿਆ, 19 ਦਿਨਾਂ ਦਾ ਬੱਚਾ, ਉਹ ਵੀ ਉਹਦਾ ਕੀ ਕਸੂਰ ਹੈ ਦੱਸੋ? ਬਸ ਇੱਕੋ ਹੀ ਕਾਰਨ ਹੈ ਕਿ ਇਹਦੇ ਬਾਪ ਦੇ ਸਿਰ 'ਤੇ ਪੱਗ ਹੈ, ਇਹਦੀ ਮਾਂ ਨੇ ਖੰਡੇ ਬਾਟੇ ਦੀ ਪੌਲ ਛੁਕੀ, ਤਾਂ ਕਰਕੇ ਉਹ ਬੱਚਾ ਬੁਰਾ ਲੱਗਦਾ ਸੀ, ਤਾਂ ਹੀ ਬੱਚੇ ਦਾ ਦੁੱਖ ਲੱਗਦਾ ਸੀ, ਉਹਦਾ ਹੋਰ ਤਾਂ ਕੋਈ ਗੱਲ ਨਹੀਂ ਹੈ। 19 ਦਿਨ ਦਾ ਬੱਚਾ ਵੀ ਨਹੀਂ ਬਖਸ਼ਿਆ ਗਿਆ। ਹੁਣ ਬੇਨਤੀ ਮੈਂ ਇਹ ਕਰ ਰਿਹਾ, ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਬੜੀ ਮਹਾਨਤਾ ਰੱਖਦੇ ਸਨ, ਬੜੇ ਵੱਡੇ ਫੈਸਲੇ ਕੀਤੇ ਉਹਨਾਂ ਸਮਿਆਂ ਦੇ ਵਿੱਚ ਸਤਿਗੁਰੂ ਜੀ ਨੇ, ਪਰ ਇੱਥੇ ਸਾਡੇ ਇਤਿਹਾਸਕਾਰਾਂ ਨੂੰ, ਜਾਗਦੀ ਜ਼ਮੀਰ ਵਾਲਿਆਂ ਨੂੰ ਸੋਚਣ ਦੀ ਲੋੜ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਤੋਂ ਬਾਅਦ ਵਿੱਚ ਕਿਸੇ ਵੀ ਗੁਰੂ ਦਾ ਸਾਨੂੰ ਐਂਡ ਅਖੀਰ ਕਿਵੇਂ ਹੋਇਆ ਸਾਨੂੰ ਨਹੀਂ ਪਤਾ ਉਹਦੇ ਬਾਰੇ, ਇੱਥੇ ਲੋੜ ਹੈ। ਮੈਂ ਬੇਨਤੀ ਕਰ ਰਿਹਾ ਇਤਿਹਾਸਕਾਰਾਂ ਨੂੰ ਇਸ ਵਿਸ਼ੇ 'ਤੇ ਵਿਚਾਰ ਕਰਨ ਦੀ ਲੋੜ ਹੈ, ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਨਾਲ ਕੀ ਘਟਨਾ ਵਾਪਰੀ, ਦਿੱਲੀ 'ਚ ਕੀ ਹੋਇਆ ਅਜੇ ਖੁੱਲ੍ਹ ਕੇ ਸਾਡੇ ਸਾਹਮਣੇ ਨਹੀਂ ਆਇਆ, ਕੀ ਉਹਨਾਂ ਨੂੰ ਜ਼ਹਿਰ ਦਿੱਤਾ ਗਿਆ, ਕੀ ਉਹਨਾਂ ਦੇ ਨਾਲ ਹੋਇਆ, ਭਾਜੀ ਅਜੇ ਸਮਝ ਨਹੀਂ ਆ ਰਹੀ ਸਾਡੇ। ਮੈਂ ਬੇਨਤੀ ਕਰਾਂ ਸਾਡੇ ਇਤਿਹਾਸਕਾਰ ਕਿਤੇ ਇੱਧਰ ਵੀ ਧਿਆਨ ਦੇਣ, ਕਿ ਇਹਨਾਂ ਗੱਲਾਂ ਵੱਲ ਵੀ ਧਿਆਨ ਦੇਣ, ਜੇ ਕੱਲ੍ਹ ਨੂੰ ਕਿਸੇ ਨੇ ਪੁੱਛ ਲਿਆ ਪਤਾ ਨਹੀਂ ਲੱਗਣਾ। ਭਾਗਾ ਵਾਲਿਓ ਕਿੰਨੇ ਦਿਨ ਕਿਤੇ ਦਿੱਲੀ ਦੇ ਵਿੱਚ ਰਹੇ ਸਤਿਗੁਰੂ, ਕੀ ਐਡੀ ਵੱਡੀ ਬਿਮਾਰੀ ਲੱਗ ਗਈ, ਕੀ ਹੋਰ ਕਿਸੇ ਨੂੰ ਨਹੀਂ ਲੱਗੀ, ਗੁਰੂ ਸਾਹਿਬ ਜੀ ਨੂੰ ਆਪਣੇ ਸਰੀਰ ਬਾਰੇ ਨਹੀਂ ਖਿਆਲ, ਕੀ ਗੁਰੂ ਸਾਹਿਬ ਜੀ ਨੂੰ ਆਪਣੇ ਸਰੀਰ ਦੀ ਨਹੀਂ ਕੇਅਰ ਦਾ ਪਤਾ? ਐਡੇ ਵੱਡੇ ਫੈਸਲੇ ਲੈਣ ਵਾਲੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਇੰਨੇ ਛੇਤੀ ਇੰਨੇ ਦਿਨਾਂ ਦੇ ਵਿੱਚ ਕੀ ਭਾਣਾ ਵਾਪਰਿਆ, ਇੱਥੇ ਲੋੜ ਹੈ ਵਿਚਾਰ ਕਰਨ ਦੀ, ਅੱਜ ਸਮਝਣ ਦੀ ਲੋੜ ਇਹਨਾਂ ਗੱਲਾਂ ਨੂੰ। ਅੱਜ ਆਪਾਂ ਛੋਟੇ ਜਿਹੇ ਪੱਧਰ 'ਤੇ ਨਾ ਲਈਏ ਇਹਨਾਂ ਗੱਲਾਂ ਨੂੰ, ਕਿ ਬੜੀਆਂ ਛੋਟੀਆਂ ਜਿਹੀਆਂ ਗੱਲਾਂ, ਗੁਰੂ ਹਰਰਾਏ ਸਾਹਿਬ ਮਹਾਰਾਜ ਜੀ ਦਾ ਜੀਵਨ ਪੜ੍ਹ ਕੇ ਵੇਖੋ ਕੀ ਘਟਨਾ ਵਾਪਰੀ ਗੁਰੂ ਹਰਰਾਏ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ, ਬੜਾ ਕੁਛ ਸਾਹਮਣੇ ਆਏਗਾ। ਸਾਡੇ ਗੁਰੂਆਂ ਨੇ ਬੜੀ ਮਸ਼ਕਤ ਘਾਲ ਕਰਕੇ ਬੜੀਆਂ ਵੱਡੀਆਂ ਵੱਡੀਆਂ ਕੁਰਬਾਨੀਆਂ ਦੇ ਕੇ ਆ ਕੌਮ ਖੜੀ ਕੀਤੀ ਸੀ, ਜਿਹਨੂੰ ਸਿੱਖ ਕੌਮ ਕਿਹਾ ਜਾਂਦਾ ਸੀ। ਬੜੇ ਵੱਡੇ ਵਹਿਣ ਦੇ ਵਿੱਚੋਂ ਕੱਢਿਆ ਸੀ ਸਤਿਗੁਰੂ ਜੀ ਨੇ, ਵਹਿਣ ਦੇ ਵਿੱਚੋਂ, ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਮਾਰ ਮਾਰ ਕੇ ਝਾੜੂ ਸਾਰਾ ਕਰਮਕਾਂਡ ਕੱਢ ਕੇ ਨਰੂਲ ਬਣਾ ਕੇ ਰੱਖਿਆ ਸਾਨੂੰ, ਕਿ ਇਹਦੇ ਵਿੱਚ ਮਿਲਾਵਟ ਨਹੀਂ ਕੋਈ ਵੀ ਰੱਖਣੀ ਚਾਹੀਦੀ, ਨਾ ਮਿਲਾਵਟ ਹੋਣੀ ਚਾਹੀਦੀ ਹੈ। ਮਿਲਾਵਟ ਵਾਲਾ ਭੋਜਨ, ਦੁੱਧ ਕੋਈ ਵੀ ਵਿਅਕਤੀ ਪਸੰਦ ਨਹੀਂ ਕਰਦਾ, ਸਾਡੇ ਸਾਹਮਣੇ ਕੋਈ ਮਿਲਾਵਟ ਕਰੇ। ਅੱਜ ਉਹੋ ਹੀ ਕੌਮ ਫਿਰ ਆਪ ਹੀ ਝਾੜੂ ਫੜ ਕੇ ਸਾਰਾ ਕਰਮਕਾਂਡ ਇਕੱਠਾ ਕਰਕੇ ਆਪਣੇ ਵਿੱਚ ਲੈ ਕੇ ਆ ਰਹੀ ਹੈ, ਆਪਣੇ ਵਿੱਚ ਆਪਣੇ ਆਪ ਪਾਇਆ ਜਾ ਰਿਹਾ। ਜਿਹੜਾ ਕਰਮਕਾਂਡ ਗੁਰੂ ਸਾਹਿਬ ਜੀ ਨੇ ਕੱਢਿਆ ਸੀ, ਉਹ ਸਾਰੇ ਦਾ ਸਾਰਾ ਕਰਮਕਾਂਡ ਅੱਜ ਅਸੀਂ ਆਪ ਹੀ ਪਾ ਰਹੇ ਹਾਂ ਆਪਣੇ ਕੌਮ ਦੀਆਂ ਜੜ੍ਹਾਂ ਦੇ ਵਿੱਚ, ਕਿਸੇ ਨਾ ਕਿਸੇ ਰੂਪ ਦੇ ਵਿੱਚ ਪਾ ਰਹੇ ਹਾਂ। ਕਈ ਵਾਰੀ ਕਿਸੇ ਨੂੰ ਨਹੀਂ ਵੀ ਪਤਾ ਲੱਗਦਾ ਕਿਵੇਂ ਪਾ ਰਹੇ ਹਾਂ, ਸੋਚਣਾ ਚਾਹੀਦਾ, ਵਿਚਾਰਨਾ ਚਾਹੀਦਾ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਜਿਹੜੇ ਫੈਸਲੇ ਸਨ, ਉਹਨਾਂ ਫੈਸਲਿਆਂ ਨੇ ਕੌਮ ਨੂੰ ਸੁਚੇਤ ਕੀਤਾ, ਕੌਮ ਦੇ ਵਿੱਚ ਦ੍ਰਿੜਤਾ ਪੈਦਾ ਕੀਤੀ, ਗੱਲ ਕਰਨ ਦਾ ਤਜਰਬਾ ਦਿੱਤਾ ਸਤਿਗੁਰੂ ਜੀ ਨੇ। ਕਿਵੇਂ ਕੋਈ ਗੱਲ ਕਰ ਸਕਦਾ, ਜ਼ਬਾਨ ਤੋਂ ਬਾਣੀ ਪੜ੍ਹਨ ਦਾ, ਜ਼ਬਾਨ ਤੋਂ ਸੱਚ ਬੋਲਣ ਦਾ ਜਿਹੜਾ ਹੌਸਲਾ ਦਿੱਤਾ ਗੁਰੂ ਪਾਤਸ਼ਾਹ ਜੀ ਨੇ ਕਿ ਮੈਂ ਤੇਰੇ ਨਾਲ ਖੜਾ ਹਾਂ, ਗੱਲ ਤੇ ਕਰਕੇ ਵੇਖ। ਗੂੰਗਾ ਥੋੜ੍ਹਾ ਸੀ ਉਹ ਸੱਜੂ ਭਾਈ, ਸੱਜੂ ਕਿਤੇ ਗੂੰਗਾ ਥੋੜ੍ਹਾ ਸੀ, ਅਸੀਂ ਸਾਖੀਆਂ ਸੁਣਾ ਸੁਣਾ ਕੇ ਸਾਧਾ ਨੇ ਸਾਡੇ ਕੌਮ ਦੇ ਵਿੱਚ ਭਰ ਦਿੱਤਾ ਕਿ ਗੂੰਗਾ ਸੀ, ਬੋਲਦਾ ਨਹੀਂ ਸੀ। ਗੁਰੂ ਮਹਾਰਾਜ ਜੀ ਨੇ ਛੜੀ ਰੱਖੀ ਅਤੇ ਬੋਲਣ ਲੱਗ ਪਿਆ। ਸਾਹਿਬ ਨੇ ਹੌਸਲਾ ਦਿੱਤਾ, ਬੋਲ ਬੋਲ, ਅੱਜ ਬੋਲ, ਸਾਹਮਣੇ ਖਲੋ ਕੇ ਬੋਲ। ਇਹਨੇ ਸਾਰੀ ਉਮਰ ਕਹਿ ਛੱਡਿਆ ਸੂਦਰ ਮੇਰੇ ਸਾਹਮਣੇ ਬੋਲ ਨਹੀਂ ਸਕਦਾ, ਇਹਦਾ ਜਦੋਂ ਜੀ ਕਰਦਾ ਸੀ ਮੂੰਹ ਦੇ ਵਿੱਚ ਥੁੱਕਦਾ ਸੀ, ਜਦੋਂ ਜੀ ਕਰਦਾ ਸੀ ਮਨ ਮਰਜ਼ੀ ਕਰਦਾ ਸੀ। ਇਹਦਾ ਇੱਥੋਂ ਤੱਕ ਐਲਾਨ ਕੀਤਾ ਗਿਆ ਸੀ ਕਿ ਮੇਰੇ 'ਤੇ ਸ਼ੂਦਰ ਦਾ ਪਰਛਾਵਾਂ ਵੀ ਨਾ ਪਵੇ। ਸਾਹਿਬ ਕਹਿੰਦੇ ਬੋਲ ਲਾ, ਜਿੰਨਾ ਬੋਲਿਆ ਜਾਂਦਾ ਜੀ, ਗੱਲ ਹੀ ਕੋਈ ਨਹੀਂ, ਅੱਜ ਬੋਲ ਕੇ ਤਾਂ ਵੇਖ। ਸਾਹਿਬ ਕਹਿੰਦੇ ਭਾਈ ਸਾਹਿਬ ਆਹ ਸਾਨੂੰ ਦੱਸਿਆ ਹੀ ਨਹੀਂ, ਜਾਂ ਅਸੀਂ ਪੜ੍ਹਿਆ ਹੀ ਨਹੀਂ, ਜਾਂ ਅਸੀਂ ਆਪਣੇ ਗੁਰੂ ਨੂੰ ਸਮਝਣ ਦੀ ਯਤਨ ਨਹੀਂ ਕੀਤਾ ਕਿ ਸਾਡਾ ਗੁਰੂ ਕਿੱਡਾ ਮਹਾਨ ਹੈ। ਗੁਰੂ ਸਾਹਿਬ ਜੀ 'ਤੇ ਸ਼ੰਕਾ ਕੋਈ ਨਹੀਂ। ਪੱਗਾਂ ਵਾਲਿਓ, ਜੇ ਇਹੋ ਜਿਹੀਆਂ ਸਾਖੀਆਂ ਨੂੰ ਅੱਜ ਜੋੜਾਂਗੇ ਤਾਂ ਅੱਜ ਕਿਸੇ ਨੇ ਆਣ ਕੇ ਇੱਥੇ ਗੂੰਗਾ ਲਾ, ਇੱਥੇ ਬਾਦਣਾ ਲਿਆ ਕੇ ਗੁਰੂ ਪਾਤਸ਼ਾਹ ਲਾਗੇ, ਉਹਨਾਂ ਕਹਾ ਅੱਜ ਉਦੋਂ ਤਾਂ ਇਕੱਲਾ ਤੁਹਾਡਾ ਇੱਕ ਗੁਰੂ ਸੀ, ਅੱਜ ਤਾਂ ਦਸਾਂ ਗੁਰੂਆਂ ਦੀ ਜੋਤ, ਅੱਜ ਬੁਲਾ ਕੇ ਵਿਖਾਓ ਕਿਸੇ ਗੂੰਗੇ ਨੂੰ, ਫਿਰ ਗੱਲ ਨਹੀਂ ਆਉਣੀ। ਇਹਨੂੰ ਕਰਮਕਾਂਡ ਦੇ ਇਸ ਗਲਤ ਪਾਸੇ ਨਾ ਜੋੜੀ ਆਪਾਂ ਇਹਨਾਂ ਚੀਜ਼ਾਂ ਨੂੰ। ਬੜੇ ਅੱਜ ਗੂੰਗੇ ਥੋੜ੍ਹੇ ਆ, ਗੂੰਗਾ ਕੌਣ ਹੈ ਜੀ? ਜਿਹਨੂੰ ਗੱਲ ਦਾ ਸੱਚਾਈ ਦਾ ਪਤਾ ਹੋਵੇ ਬੋਲੇ ਨਾ, ਕੌਣ ਹੈ ਜੀ ਗੂੰਗਾ? ਜਿਹਨੂੰ ਸੱਚਾਈ ਦਾ ਪਤਾ ਹੋਵੇ, ਬੋਲੇ ਨਾ, ਉਹ ਕੌਣ ਹੈ ਜੀ? ਗੂੰਗਾ ਹੈ। ਕਿੰਨੇ ਅੱਜ ਤੁਰੇ ਫਿਰਦੇ ਗੂੰਗੇ, ਹਿਸਾਬ ਲਾਓ, ਜਿਨ੍ਹਾਂ ਨੂੰ ਪਤਾ ਕਿ ਸਾਡਾ ਗੁਰੂ ਆਹ ਗੱਲ ਕਹਿੰਦਾ। ਤੇ ਜਦੋਂ ਕੋਈ ਕਰਮ ਕਾਂਡ ਹੀ ਮਿਲਦਾ ਜਾਂ ਜਿੱਥੇ ਬੋਲਣ ਦੀ ਲੋੜ ਪੈਂਦੀ ਉੱਥੇ ਬੰਦਾ ਬੋਲਦਾ ਹੀ ਨਹੀਂ, ਕੌਣ ਹੈ ਜੀ? ਉਹ ਗੂੰਗਾ ਹੈ। ਗੂੰਗਾ ਹਿਸਾਬ ਲਾ ਲਿਓ ਹੁਣ ਤੁਸੀਂ, ਕਿੰਨੇ ਗੂੰਗੇ ਤੁਰੇ ਫਿਰਦੇ ਆ, ਬੜੇ ਗੂੰਗੇ ਤੁਰੇ ਫਿਰਦੇ ਜੇ, ਬੜੇ ਗੂੰਗੇ। ਬੇਨਤੀ ਕਰ ਰਹੇ ਘਰਾਂ ਦੇ ਵਿੱਚ ਸਿੱਖੀ ਦੀ ਗੱਲ ਕਰੋ, ਲੜਾਈ ਨਹੀਂ ਪਾਉਣੀ। ਨੌ ਨੂੰ ਸਮਝ ਆ ਗਈ ਬਾਣੀ, ਜਾ ਕੇ ਸਾਥ ਨਾਲ ਲੜਨਾ ਸ਼ੁਰੂ ਕਰਦੇ ਆ ਨਾ, ਇਹ ਵੀ ਸਿਆਣੀ ਗੱਲ ਨਹੀਂ ਹੈਗੀ। ਸਮਾਂ ਪਾ ਕੇ ਹੌਲੀ 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 ਆਪਣੇ ਘਰ ਵਿੱਚ ਲਾਗੂ ਰੱਖੋ ਗੁਰੂ ਦੀ ਗੱਲ ਨੂੰ। ਇੱਕ ਦਿਨ ਐਸਾ ਆਏਗਾ ਜਿੱਦਣ ਸਾਡੀ ਪੀੜ੍ਹੀ ਮੁੜੇਗੀ ਸਤਿਗੁਰੂ ਜੀ ਦੀ ਬਾਣੀ ਵੱਲ, ਸਾਡੇ ਸਾਰਾ ਪਰਿਵਾਰ ਗੁਰੂ ਗ੍ਰੰਥ ਸਾਹਿਬ ਜੀ ਦਾ ਸਿੱਖ ਬਣ ਜਾਏਗਾ। ਇੱਕ ਹੁੰਦਾ ਸਿੱਖ, ਇੱਕ ਹੁੰਦਾ ਗੁਰਸਿੱਖ, ਇਹ 'ਚ ਫਰਕ ਆ। ਗੁਰਸਿੱਖ ਦਾ ਮਤਲਬ ਜਿਹੜਾ ਗੁਰੂ ਦਾ ਸਿੱਖ ਹੈ, ਅਤੇ ਸਿੱਖ ਦਾ ਮਤਲਬ ਹਾਂ ਮੈਂ ਸਿੱਖ ਹਾਂ ਜੀ, ਕਿਹੜਾ ਧਰਮ ਆ ਜੀ, ਮੇਰਾ ਸਿੱਖ ਧਰਮ ਆ, ਜੋ ਮਰਜ਼ੀ ਕਰੀ ਜਾਵੇ ਬੰਦਾ ਉਹ ਵੀ ਸਿੱਖ ਹੀ ਆ। ਇਹਨਾਂ ਦੋਵਾਂ ਲਫ਼ਜ਼ਾਂ ਦੇ ਵਿੱਚ ਫਰਕ ਹੈ। ਜਿਹੜਾ ਗੁਰਸਿੱਖ ਹੈ ਨਾ, ਉਹ ਗੁਰੂ ਦਾ ਇੱਕ ਇੱਕ ਬਚਨ ਕਮਾਉਂਦਾ ਹੈ, ਉਹ ਅਵਸਥਾ ਬਣ ਜਾਂਦੀ, ਜੋ ਗੁਰ ਕਹੇ ਸੋਈ ਭਲ ਮਨ, ਭਲ ਭਲਾ ਕਰਕੇ ਮੰਨ ਲੈਂਦਾ ਜਿਹੜੀ ਗੁਰੂ ਦੀ ਗੱਲ ਹੁੰਦੀ ਹੈ, ਜਿਹੜਾ ਗੁਰੂ ਦਾ ਬਚਨ ਹੁੰਦਾ ਉਹਨੂੰ ਸਤ ਕਰਕੇ ਮੰਨ ਲੈਂਦਾ, ਜਿਹੜਾ ਗੁਰੂ ਬਚਨ ਦੱਸਦਾ ਨਾ ਉਹਨੂੰ ਸਵੀਕਾਰ ਕਰਦਾ ਹੈ, ਸਵੀਕਾਰ ਸਿੱਖ ਸਵੀਕਾਰ ਕਰਦਾ ਹੈ। ਉਹ ਗੁਰਸਿੱਖ ਹੈ ਜਿਹੜਾ ਸਵੀਕਾਰ ਕਰ ਲਵੇ ਗੁਰੂ ਦੀ ਗੱਲ ਨੂੰ, ਸਵੀਕਾਰ ਕਰ ਲਵੇ। ਕਲਗੀਧਰ ਪਾਤਸ਼ਾਹ ਜੀ ਆਖਦੇ ਜਦੋਂ ਦੁਨੀ ਚੰਦ ਚਲਾ ਗਿਆ ਸਾਹਿਬ, ਕਹਿੰਦੇ ਭਾਈ ਪਚਿੱਤਰ ਸਿੰਘ ਜੀ ਤੁਸੀਂ ਹਾਥੀ ਦੇ ਨਾਲ ਲੜਨਾ। ਸਵੀਕਾਰ ਕਰ ਲਿਆ ਸਿੱਖ ਨੇ, ਸਵੀਕਾਰ ਫੈਸਲਾ ਲੈ ਲਿਆ। ਭਾਈ ਬਚਿੱਤਰ ਸਿੰਘ ਨੇ ਫੈਸਲਾ ਲੈ ਲਿਆ ਕਿ ਠੀਕ ਹੈ, ਸਵੀਕਾਰ ਕਰ ਲਿਆ ਗੁਰੂ ਦੀ ਗੱਲ ਨੂੰ। ਕਿੱਡੀ ਵੱਡੀ ਗੱਲ ਹੈ ਜੀ ਸਵੀਕਾਰ ਕਰਨੀ ਹੈ ਨਾ, ਵੇਖੋ ਹਾਥੀ ਦੇ ਨਾਲ ਲੜਨਾ, ਹਾਥੀ ਦੇ ਨਾਲ ਆਪਣੇ ਕੋਲ ਤਾਂ ਨਿੱਕੀ ਜਿਹੀ ਗੱਲ ਨਹੀਂ ਸਵੀਕਾਰ ਹੁੰਦੀ ਅੱਜ, ਨਿੱਕੀ ਜਿਹੀ ਗੱਲ ਛੋਟੀ ਜੀ, ਭਾਈ ਚੁਗਲੀ ਨਾ ਕਰੀ, ਭਾਈ ਗੁਰੂ ਦੀ ਬਾਣੀ ਆਖਦੀ ਚੁਗਲੀ ਨਾ ਕਰੀ, ਸਵੀਕਾਰ ਹੀ ਨਹੀਂ ਹੁੰਦੀ ਬੰਦੇ ਕੋਲ। ਦੋ ਘੰਟੇ ਕੱਢ ਜੂਗਾ ਗੁਰਦੁਆਰੇ, ਘਰੇ ਜਾਂਦਿਆਂ ਜਾਂਦਿਆਂ ਫਿਰ ਭੁੱਲ ਜਾਣਾ ਕਿ ਗੁਰੂ ਨੇ ਕਿਹਾ ਸੀ ਸਵੀਕਾਰ ਕਰ ਲਈ ਆਹ ਕੰਮ ਨਹੀਂ ਕਰਨਾ। ਅਤੇ ਉਹ ਕਿੱਡਾ ਵੱਡਾ ਫੈਸਲਾ ਨਾ, ਹਾਥੀ ਦੇ ਨਾਲ ਲੜਨਾ, ਭਰੋਸਾ ਨਾ ਗੁਰੂ 'ਤੇ। ਉਹ ਜਿਹੜੇ ਮੇਰੇ ਵਰਗੇ ਜਿਹੜੇ ਨੇੜੇ ਤੇੜੇ ਬੈਠੇ ਸੀ ਨਾ, ਉਹ ਕਹਿੰਦੇ ਸੀ ਭਾਈ ਬਚਿੱਤਰ ਸਿੰਘ ਦੁਨੀ ਚੰਦ ਕਿੱਡਾ ਵੱਡਾ ਫੇਲ ਆ, ਉਹਨੂੰ ਜਦੋਂ ਉਹਨੂੰ ਪਤਾ ਲੱਗਾ ਉਹ ਭੱਜ ਗਿਆ ਰਾਤੋਂ ਰਾਤ। ਤੇਰਾ ਤਾਂ ਸਰੀਰ ਕੱਦ ਵੇਖ ਤੂੰ ਆਪਣਾ, ਹੈ ਨਾ, ਜਿਹੜੇ ਜਿਹੜੇ ਪ੍ਰਸ਼ਾਦੇ ਪਾਣੀ ਵਾਲੇ ਸੀ, ਜਿਹੜੇ ਇਕੱਲੇ ਪ੍ਰਸ਼ਾਦੇ ਪਾਣੀ ਵਾਲੇ ਸੀ, ਬਸ ਗੁਰੂ ਘਰ ਨਾਲ ਜੁੜੇ ਆ, ਬਸ ਇਸੇ ਕਰਕੇ ਹੈ ਨਾ ਜੀ, ਕੰਮ ਨਹੀਂ ਜਿੱਦਾਂ ਲੋੜ ਪਈ ਸਿਧਾਂਤ 'ਤੇ ਨਹੀਂ ਖੜਨਾ। ਉਹਨਾਂ ਨੇ ਤਾਂ ਬੜੀ ਕੋਸ਼ਿਸ਼ ਕੀਤੀ ਸੀ ਉਹਨਾਂ ਨੇ, ਪਰ ਗੁਰੂ ਦੇ ਸਿੱਖ ਨੂੰ ਗੁਰੂ 'ਤੇ ਭਰੋਸਾ ਸੀ। ਭਰੋਸਾ ਹੁੰਦਾ ਨਾ, ਹੁਣ ਮੰਨ ਲਓ 10 ਬੰਦੇ ਖੜੇ ਨੇ, 10 ਬੰਦੇ, ਉਹਨਾਂ ਦੇ ਵਿੱਚ ਇੱਕ ਭੈਣ ਦਾ ਪਤੀ ਖੜਾ, ਉਹਨੂੰ ਪਤਾ ਨਾ ਮੇਰਾ ਪਤੀ ਕੌਣ ਆ, ਦੱਸਣ ਦੀ ਤਾਂ ਲੋੜ ਹੀ ਨਹੀਂ ਹੈ, ਉਹਨੂੰ ਸਿੱਧਾ ਹੀ ਪਤਾ ਹੈ। ਇਸ ਤਰੀਕੇ ਦਾ ਸਿੱਖ ਨੂੰ ਦੱਸਣ ਦੀ ਤਾਂ ਲੋੜ ਹੀ ਨਾ ਹੋਵੇ ਕਿ ਤੇਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਗੁਰੂ ਹੈ ਤੇਰਾ। ਬੱਚੇ ਨੂੰ ਪਤਾ ਨਾ, ਹੁਣ ਵੇਖੋ ਕਈ ਵਾਰੀ ਬੱਚਾ ਨਾ ਰੋਂਦਾ ਰੋਂਦਾ, 10 ਵੀਹ ਜਣੇ ਬੈਠੇ ਹੁੰਦੇ ਸੰਗਤ ਵਿੱਚ, ਬੱਚਾ ਰੋਂਦਾ ਰੋਂਦਾ ਨਾ ਆਪਣੇ ਆਪ ਹੀ ਉਹਦੇ ਕੋਲ ਚਲੇ ਜਾਂਦਾ ਆਪਣੇ ਬਾਪ ਦੇ ਕੋਲ, ਕਿਉਂ ਭਲਾ, ਉਹਨੂੰ ਪਤਾ ਹੈ ਇਹ ਮੇਰਾ ਬਾਪ ਹੈ। ਵੇਖੋ ਬੱਚੇ ਨੂੰ ਵੀ ਪਤਾ, ਜੋ ਬੱਚਾ ਬਾਪ ਦੇ ਕੋਲ ਸੀ ਸੰਗਤ ਵਿੱਚ ਬੈਠਿਆ, ਬੱਚੇ ਨੇ ਆਖਿਆ ਮੰਮਾ ਦੇ ਕੋਲ ਜਾਣਾ, ਮਾਂ ਦੇ ਕੋਲ ਜਾਣਾ, ਬੱਚਾ ਹੌਲੀ ਹੌਲੀ ਨਾ ਤੁਰਦਾ ਤੁਰਦਾ ਮੋਢਿਆਂ 'ਤੇ ਹੱਥ ਰੱਖ ਕੇ ਸੰਗਤ ਦੇ ਵਿੱਚੋਂ ਨਿਕਲ ਕੇ ਹੌਲੀ ਹੌਲੀ ਬੀਬੀਆਂ ਦੇ ਵਿੱਚ ਆਪਣੀ ਮਾਂ ਕੋਲ ਆ ਗਿਆ। ਉਹਨੂੰ ਰਾਹ 'ਚ ਦੱਸਿਆ ਕਿਸੇ ਨੇ, ਨਕਸ਼ਾ ਬਣਾਇਆ ਸੀ ਕਿਸੇ ਨੇ ਉਹਦਾ, ਉਹਨੂੰ ਵੇਖੋ ਬੱਚੇ ਨੂੰ ਵੀ ਪਹਿਚਾਣ ਹੈ। ਉਹਦਾ ਵੀ ਟਾਰਗੇਟ ਸਿੱਧਾ ਹੀ ਆਪਣੀ ਮਾਂ ਦੇ ਕੋਲ ਆਉਣਾ ਆ, ਅਤੇ ਸਿੱਖਾ ਤੇਰਾ ਟਾਰਗੇਟ ਕਿਉਂ ਨਹੀਂ ਸਿੱਧਾ ਗੁਰੂ ਗ੍ਰੰਥ ਸਾਹਿਬ ਦੇ ਨਾਲ? ਤੇਰੇ ਟਾਰਗੇਟ ਕੋਈ ਵਿਗੜਦੇ ਜਾਂਦੇ ਨੇ, ਤੂੰ ਕਦੀ ਕਿਸੇ ਗ੍ਰੰਥ 'ਤੇ ਡਿੱਗ ਪੈਂਦਾ, ਕਦੀ ਦਸਮ ਗ੍ਰੰਥ 'ਤੇ ਡਿੱਗਦਾ, ਕਦੀ ਸੂਰਜ ਪ੍ਰਕਾਸ਼ 'ਤੇ ਚਿੱਕੜਾਂ 'ਤੇ ਡਿੱਗਦਾ ਫਿਰਦਾ। ਤੇਰਾ ਟਾਰਗੇਟ ਵੀ ਗੁਰੂ ਗ੍ਰੰਥ ਸਾਹਿਬ ਸਿੱਧਾ ਹੋਣਾ ਚਾਹੀਦਾ, ਤੇਰਾ ਟਾਰਗੇਟ ਵੀ ਸੱਚ ਹੋਣਾ ਚਾਹੀਦਾ, ਤੂੰ ਝੂਠੀਆਂ ਕਹਾਵਤਾਂ ਦੇ ਕੋਲੋਂ ਕੀ ਲੈਣਾ? ਆਲੇ ਦੁਆਲੇ ਹੁਣ ਬੱਚੇ ਦੇ ਆਲੇ ਦੁਆਲੇ ਵੇਖੋ ਕਿੰਨੇ ਜਣੇ ਬੈਠੇ, ਉਹਨੂੰ ਤਾਂ ਆਪਣੇ ਮਾਂ ਦੇ ਨਾਲ ਆਪਣੇ ਬਾਪੂ ਦੇ ਨਾਲ ਹੀ ਮਤਲਬ ਹੈ ਇਹਨਾਂ ਨੂੰ। ਬੱਚਾ ਰੋਈ ਜਾਂਦਾ, ਬੜੇ ਚੁੱਪ ਕਰਾਉਣ ਦੀ ਕੋਸ਼ਿਸ਼ ਕਰਦੇ, ਬੱਚਾ ਰੋ ਰਿਹਾ, ਮਾਂ ਬਾਪ ਮਾੜਾ ਜਿਹਾ ਸਾਈਡ 'ਤੇ ਹੋ ਗਿਆ, ਰੋਈ ਜਾਂਦਾ ਹੁਣ ਨਾ, ਕੋਈ ਕੁਝ ਦਿੰਦਾ ਲਿਆ ਕੇ ਉਹ ਚੁੱਪ ਨਹੀਂ ਕਰਦਾ, ਮਾਂ ਨੂੰ ਵੇਖਦਿਆਂ ਸਾਰੀ ਚੁੱਪ ਕਰ ਜਾਂਦਾ। ਸਿੱਖਾ ਸੁਭਾਅ ਹੋਵੇ ਤੇਰਾ, ਤੈਨੂੰ ਦੁੱਖ ਆਉਣ ਮੁਸ਼ਕਲ ਆਉਣ, ਤੂੰ ਗੁਰੂ ਨੂੰ ਦੇਖਦਿਆਂ ਸਾਰ ਬਾਣੀ ਦੀ ਵਿਚਾਰ ਨੂੰ ਸਮਝ ਲਵੇਂ, ਤੈਨੂੰ ਧਰਾਸ ਮਿਲ ਜੇ, ਨਹੀਂ ਆਹ ਮੇਰਾ ਗੁਰੂ ਆ, ਬਸ ਆਹ ਮੇਰਾ ਗੁਰੂ ਹੈ, ਇਹ ਤੋਂ ਬਿਨਾਂ ਮੇਰਾ ਕੋਈ ਹੋਰ ਨਹੀਂ, ਕੋਈ ਹੋਰ ਕਿਸੇ ਦਾ ਆਸਰਾ ਨਹੀਂ ਹੈ, ਬੱਚੇ ਨੂੰ ਮਾਂ ਦਾ ਹੀ ਆਸਰਾ। ਇਸ ਕਰਕੇ ਅਸੀਂ ਬੱਚੇ ਹਾਂ, ਸਾਨੂੰ ਤਾਂ ਆਪਣੇ ਗੁਰੂ ਦਾ ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਸਾਨੂੰ ਤਾਂ ਤੇਰਾ ਹੀ ਆਸਰਾ, ਤੂੰ ਮਾਂ ਵੀ ਹੈ ਤੂੰ ਸਾਡਾ ਬਾਪ ਵੀ ਹੈ, ਸਾਨੂੰ ਤਾਂ ਤੇਰਾ ਹੀ ਆਸਰਾ, ਹੋਰ ਕਿਸੇ ਦਾ ਸਾਨੂੰ ਆਸਰਾ ਨਹੀਂ। ਸਤਿਗੁਰੂ ਜੀ ਕਿਰਪਾ ਕਰਨ, ਸਮਝੀਏ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜੋ ਸਮਝਾਉਣਾ ਚਾਹੁੰਦੇ, ਜੋ ਬਾਣੀ ਉਪਦੇਸ਼ ਦੇਣਾ ਚਾਹੁੰਦੀ ਹੈ। ਬਾਕੀ ਥੋੜ੍ਹਾ ਜਿਹਾ ਯਤਨ ਕਰੋ, ਘਰ ਵਿੱਚ ਇਹੋ ਜਿਹਾ ਪ੍ਰਬੰਧ ਬਣਾਓ ਕਿ ਤੁਸੀਂ ਦੋ ਸ਼ਬਦ ਜ਼ਰੂਰ ਪੜ੍ਹ ਲਓ ਕੰਮ 'ਤੇ ਜਾਣ ਤੋਂ ਪਹਿਲਾਂ, ਕਿਸੇ ਵੀ ਟਾਈਮ ਜਦੋਂ ਵੀ ਟਾਈਮ ਮਿਲੇ ਨਾ, ਸ਼ਾਮ ਨੂੰ ਰਾਤ ਨੂੰ ਆਣ ਕੇ ਦੋ ਸ਼ਬਦ ਉਹਨਾਂ ਦੇ ਅਰਥ ਪੜ੍ਹੋ, ਗੁਰੂ ਸਾਹਿਬ ਜੀ ਨੇ ਕੀ ਕਰਨ ਵਾਸਤੇ ਆਖਿਆ ਉਹ ਕਰੋ, ਕੀ ਕਰਨ ਵਾਸਤੇ ਆਖਿਆ ਉਹ ਕਰੋ, ਕਰਨਾ ਪੈਣਾ। ਹੁਣ ਕੋਈ ਕਵੇ ਵੀ ਫਲਾਨਾ ਕੰਮ ਕਰਦੀ, ਆਪਾਂ ਕਹਾਂਗੇ ਕਰ ਦਾਂਗੇ, ਇੱਦਾਂ ਕਹਿਣਾ ਹੋ ਜੂਗਾ ਜੀ ਕੁਝ ਨਹੀਂ, ਉਹ ਕੰਮ ਕਰਨਾ ਪੈਣਾ। ਗੁਰੂ ਸਾਹਿਬ ਜੀ ਨੇ ਜੋ ਆਖਿਆ ਉਹ ਕਰਨਾ ਪੈਣਾ, ਫਿਰ ਸਮਾਜ ਦੇ ਵਿੱਚ ਤਬਦੀਲੀ ਆਏਗੀ, ਫਿਰ ਗਾਂਹ ਦੀ ਗਾਂਹ ਗੱਲ ਬਣਨੀ ਹੈ। ਫਿਰ ਦੀਵੇ ਦੇ ਨਾਲ ਦੀਵਾ ਜਗਣਾ ਨਾ, ਮਨਸੁਖ ਵਰਗਿਆਂ ਨੂੰ ਵੇਖ ਕੇ ਕਈਆਂ ਦੇ ਦੀਵੇ ਜਾਗੇ। ਇਹੋ ਜੇ ਆਪਾਂ ਬਣੀਏ ਕਿ ਸਾਡੇ ਵੱਲ ਵੇਖ ਕੇ ਕੋਈ ਬੰਦਾ ਕਹੇ ਹਾਂ ਭਾਈ ਮੈਂ ਸਿੱਖ ਬਣਨਾ, ਪਰ ਹੁਣ ਜਿਹੜਾ ਮਾਹੌਲ ਬਣਿਆ ਨਾ, ਸਾਡੇ ਬੱਚਿਆਂ ਨੇ ਕਹਿਣਾ ਅਸੀਂ ਨਹੀਂ ਸਿੱਖੀ ਸੁੱਖੀ ਦੇ ਵਿੱਚ ਆਉਣਾ, ਸਾਡੇ ਬੱਚਿਆਂ ਨੇ ਕਹਿਣਾ ਵੇਖ ਲਓ, ਭਾਵੇਂ ਜਿਹੋ ਜਿਹਾ ਮਾਹੌਲ ਹੁਣ ਬਣ ਗਿਆ ਗੁਰੂ ਦੇ ਨਾਲੋਂ ਟੁੱਟਣ ਕਰਕੇ, ਗੁਰੂ ਦੀ ਵਿਚਾਰ ਦੇ ਨਾਲ ਟੁੱਟਣ ਕਰਕੇ ਜਿਹੜਾ ਮਾਹੌਲ ਬਣ ਗਿਆ, ਸਾਡੇ ਬੱਚੇ ਬਾਗੀ ਹੋ ਜਾਣਗੇ। ਦੂਜਿਆਂ ਨੇ ਤਾਂ ਕੀ ਕਹਿਣਾ, ਦੂਜੇ ਧਰਮ ਦਾ ਕਿੱਥੇ ਆਉਣ ਆ ਰਿਹਾ, ਆਏਗਾ ਜ਼ਰੂਰ, ਨਾ ਵੀ ਆਵੇ ਚਲੋ ਕੋਈ ਗੱਲ ਨਹੀਂ, ਲੋਕੀ ਇਹ ਤਾਂ ਕਹਿਣ ਨਾ ਆਹ ਬੰਦੇ ਬੜੇ ਇਮਾਨਦਾਰ ਆ। ਇਹੋ ਜਿਹਾ ਇੱਥੇ ਨਹੀਂ ਕਿ ਇੱਥੇ ਆਪਾਂ ਮੈਂ ਕਥਾ ਕਰ ਰਿਹਾ ਬਸ ਜੀ ਮੈਂ ਬੜਾ ਸੁਣਾਉਣਾ ਨਾ, ਆਪਾਂ ਇੱਥੇ ਬੈਠੇ ਹਾਂ, ਬਾਹਰ ਤੁਹਾਨੂੰ ਸੜਕ 'ਤੇ ਤੁਰੇ ਜਾਂਦੇ ਨੂੰ ਵੇਖ ਕੇ ਕਵੇ ਹਾਂ ਵੀ ਗੁਰੂ ਸਾਹਿਬ ਦਾ ਸਿੱਖ ਜਾ ਰਿਹਾ, ਫਿਰ ਗੱਲ ਬਣਨੀ ਹੈ, ਪ੍ਰਚਾਰ ਫਿਰ ਹੋਣਾ, ਫਿਰ ਗੱਲ ਬਣਨੀ ਹੈ। ਮਨਸੁਖ ਵਰਗੇ, ਭਗੀਰਥ ਵਰਗੇ, ਭਾਈ ਯੋਧ ਵਰਗੇ ਕਿਤੇ ਸੰਗਤ ਵਿੱਚ ਥੋੜ੍ਹਾ ਬੈਠੇ ਸੀ ਜਦੋਂ ਭਾਈ ਲਹਿਣਾ ਪ੍ਰਭਾਵਿਤ ਹੋਇਆ। ਬੀਬੀ ਅਮਰੋ ਜੀ ਤਾਂ ਦੁੱਧ ਰਿੜਕਦੇ ਸੀ, ਉਹ ਕਿਤੇ ਗੁਰਦੁਆਰੇ ਬਾਣੀ ਥੋੜ੍ਹਾ ਪੜ੍ਹਦੇ ਸੀ ਜਾ ਕੇ, ਗੁਰੂ ਘਰ ਦਾ ਸਿੱਖਿਆ ਹੋਇਆ ਉਹਨਾਂ ਦੇ ਜੀਵਨ 'ਚ ਸੀ, ਵੇਖਣ ਵਾਲਾ ਪ੍ਰਭਾਵਿਤ ਹੋ ਗਿਆ। ਭਾਈ ਮੰਝ ਜਿਹਦਾ ਗੁਰੂ ਘਰ ਨਾਲ ਕੋਈ ਵੀ ਨਾਤਾ ਨਹੀਂ ਸੀ, ਸਖੀ ਸਰਵਰੀਆਂ ਦਾ ਪੁਜਾਰੀ ਸੀ, ਘਰ ਵਿੱਚ ਮਿੱਛੀਆਂ ਰੋਟੀਆਂ ਖਵਾਉਣ ਵਾਲਾ, ਪ੍ਰਭਾਵਿਤ ਹੋ ਗਿਆ ਸਿੱਖਾਂ ਦੇ ਜੀਵਨ ਤੋਂ, ਸਿੱਖਾਂ ਦੇ ਜੀਵਨ ਤੋਂ ਪ੍ਰਭਾਵਿਤ ਹੋ ਗਿਆ। ਸਿੱਖ ਉਦੋਂ ਜੋ ਸਾਹੀ ਇਤਿਹਾਸ ਨੇ ਲਿਖੀ, ਸਿੱਖ ਦੇ ਲੰਗਰ ਵਿੱਚ, ਲੰਗਰ ਦੇ ਵਿੱਚ ਕੰਮ ਕਰ ਰਹੇ ਸਨ, ਲੰਗਰ ਵਰਤਾ ਰਹੇ ਸਨ, ਐਡੇ ਪਿਆਰ ਦੇ ਨਾਲ ਬੰਦਾ ਪ੍ਰਭਾਵਿਤ ਹੋਇਆ ਜੀ। ਇੱਦਾਂ ਗੱਲ ਬਣਨੀ ਹੈ। ਸੰਗਤ ਵਿੱਚ ਬੈਠ ਕੇ ਸਾਡਾ ਬੱਚਾ ਵੀ ਹੋ ਸਕਦਾ ਕਵੇ ਹਾਂ ਬਈ ਬੜਾ ਧਿਆਨ ਲਾ ਕੇ ਸੁਣਦਾ, ਬਾਹਰ ਕੰਮ ਕਰਦਿਆਂ ਲੋਕਾਂ ਨੇ ਸਾਨੂੰ ਵੇਖਣਾ, ਕੰਮ ਕਰਦਿਆਂ ਲੋਕਾਂ ਨੇ ਵੇਖਣਾ ਕਿ ਹਾਂ ਭਾਈ ਇਹ ਬੰਦੇ ਬੜੇ ਇਮਾਨਦਾਰ, ਆਹ ਕੌਮ ਬੜੀ ਇਮਾਨਦਾਰ ਆ, ਆਹ ਫਲਾਨਾ ਬੰਦਾ ਬੜਾ ਇਮਾਨਦਾਰ ਜੀ, ਬੜਾ ਸਹੀ ਬੰਦਾ ਜੀ, ਇਹ ਬੇਈਮਾਨੀ ਨਹੀਂ ਕਰੇਗਾ। ਉਦਣ ਸਿੱਖੀ ਦਾ ਪ੍ਰਚਾਰ ਹੋਣਾ ਸ਼ੁਰੂ ਹੋਏਗਾ ਜਿੱਦਣ ਆਹ ਗੱਲ ਬਣੀ। ਸਤਿਗੁਰੂ ਜੀ ਕਿਰਪਾ ਕਰਨ। ਵਿਚਾਰਾਂ ਕਰਦਿਆਂ ਕਈ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਹਨ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਣ ਯੋਗ ਨੇ। ਹੁਣ ਸਾਰੇ ਹੀ ਬੜੇ ਪਿਆਰ ਅਦਬ ਦੇ ਨਾਲ ਬੁਲਾਓ, ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।